ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care. Quick Truck Lube.
ਹੁਣ ਜੀਨਾ ਨਾਲੇ ਅਸੀਂ ਲੜਦੇ ਆਂ, ਫਿਰ ਨਾਲੇ ਉਹਨਾਂ ਦੇ ਖੜਦੇ ਹੁੰਦੇ। ਹੋ ਕਾਸ਼ ਸੀ ਮੰਗੇ, ਕਾਸ਼ ਸੀ ਓ ਕਾਸ਼ ਸੀ ਜੇ ਵਿੱਚ ਲਾਹੌਰ ਦੇ ਪੜਦੇ ਹੁੰਦੇ, ਸਾਡੀ ਇੱਜ਼ਤਾਂ ਉੱਤੇ ਪੜਦੇ ਹੁੰਦੇ।
ਨਨਕਾਣਾ ਤੇ ਸਾਡੇ ਤੋਂ ਵੱਖ ਕਰਤਾਰ ਕੀਤਾ, ਦੂਰ ਲਾਹੌਰ ਤੋਂ ਸਾਹਿਬ ਦਰਬਾਰ ਕੀਤਾ, ਅੱਡ ਅੰਮੀਆਂ ਤੋਂ ਸੋਹਣੇ ਪੁੱਤ ਹੋਏ। ਓਲੇ ਸੁਰਜੀਤ ਤੋਂ ਖਤੀਬ ਮੇਰਾ ਯਾਰ ਕੀਤਾ, ਲਕੀਰਾਂ ਮਿੱਟੀ ਦੀਆਂ ਨਾ ਰੂਹਾਂ ਤੱਕ ਪਹੁੰਚ ਸਕੀਆਂ। ਇਹਨਾਂ ਹਕੂਮਤਾਂ ਯਤਨ ਹਜ਼ਾਰ ਕੀਤਾ, ਸਾਡਾ ਦਾਵਾ ਲੈਂਦੇ ਤੇ ਚੜ੍ਹਦੇ ਪੰਜਾਬ ਤਾਈਂ, ਜਿਵੇਂ ਰਾਜ ਖਾਲਸੇ ਦਾ ਸ਼ੇਰੇ ਪੰਜਾਬ ਦੀ।
Stargate Logistics, one of the fastest growing companies in North America, hiring AZ drivers. Tusi kam di bhal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9292, 905-564-9292, Stargate Logistics.
ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ
ਬਲਜਿੰਦਰ ਸਿੰਘ ਤੰਬੜੂ ਵੱਲੋਂ ਪੈਰ ਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਡਾਲ ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ ਟਰੱਕੀ ਰੇਡੀਓ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਤੇ 770 AM ਡਾਇਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਹਨ ਸਵੇਰੇ ਸਵੇਰੇ ਸ਼ੁਰੂਆਤ ਆਪਾਂ ਕਰ ਦੇਈ ਦੀ 7 ਵਜੇ 8 ਵਜੇ ਤੱਕ ਪ੍ਰੋਗਰਾਮ ਚੱਲਦਾ ਸਾਡਾ ਟਰੱਕੀ ਰੇਡੀਓ ਤੇ ਵਿਰਾਸਤ ਰੇਡੀਓ ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਲੈ ਕੇ ਆਉਂਦੇ ਹਨ ਪ੍ਰੋਗਰਾਮ ਅਤੇ ਉਸ ਤੋਂ ਬਾਅਦ ਯੁੱਧਵੀਰ ਜਸਵਾਲ ਜੀ ਅਤੇ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ ਸਾਰੀ ਦਿਹਾੜੀ 770 AM ਡਾਇਲ 'ਤੇ ਸੁਣਿਆ ਕਰੋ ਅਤੇ ਸਾਨੂੰ ਦੇਖਣਾ ਚਾਹੁੰਦੇ ਹੋ ਸਾਡੀ ਟਰੱਕਿੰਗ ਟੂਡੇ ਟੀ ਵੀ ਦੀ ਐਪ ਹੁੰਦੀ ਆ ਤੁਸੀਂ ਐਪ ਡਾਊਨਲੋਡ ਕਰਕੇ 24 ਘੰਟੇ 7 ਦਿਨ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ ਸਟੂਡੀਓ ਦਾ ਨੰਬਰ ਹੁੰਦਾ 416-837-1515 416-837-1515 15 ਇੱਕ ਹਫ਼ਤਾ ਹੋਰ ਸ਼ੁਰੂ ਹੋ ਗਿਆ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮਈ ਮਹੀਨੇ ਦੀ 2 ਤਰੀਕ 2022 ਦੇ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ ਸੋ ਸੋਮਵਾਰ ਦਾ ਦਿਨ ਹੋ ਗਿਆ ਸ਼ੁਰੂ ਅਤੇ 24 ਘੰਟੇ 7 ਦਿਨ ਹੀ ਪ੍ਰੋਗਰਾਮ ਚੱਲਦੇ ਹਨ ਗਰਮੀਆਂ ਆ ਜਾਣਗੀਆਂ ਪਰ ਕੱਲ੍ਹ ਮੌਸਮ ਠੀਕ ਹੀ ਸੀਗਾ ਜਿਸ ਹਿਸਾਬ ਨਾਲ ਸੀਗਾ ਵਧੀਆ ਰਿਹਾ ਪਰ ਇੰਨੀ ਜਿਹੜੀ ਕਹਿੰਦੇ ਸੀ ਵੀ ਮੀਂਹ ਪੈਣਾ ਰੇਨ ਹੋਣੀ ਆ ਹੋਈ ਨਹੀਂ ਨਗਰ ਕੀਰਤਨ ਸਫਲ ਰਿਹਾ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਸੋ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹੁੰਚੇ ਸੇਵਾਦਾਰ ਜਿਹਨੇ ਰਾਤ ਦਿਨ ਮਿਹਨਤ ਕੀਤੀ ਔਰਗਨਾਈਜ਼ਰ ਜਿਨ੍ਹਾਂ ਨੇ ਔਰਗਨਾਈਜ਼ ਕੀਤਾ ਇਸ ਨਗਰ ਕੀਰਤਨ ਨੂੰ ਸੋ ਮਾਲਟਰ ਗੁਰੂ ਘਰ ਤੋਂ ਚੱਲ ਕੇ ਪਹੁੰਚੇ ਰੈਕਸਟੇਲ ਗੁਰੂ ਘਰ ਸੋ ਬਹੁਤ ਸਾਰੇ ਸੇਵਾਦਾਰ ਦਾ ਪੂਰਾ ਹਫ਼ਤਾ ਹੋਇਆ ਸਾ ਲੱਗਿਆ ਨੂੰ ਵੀ ਕਿਹੜਾ ਸਮਾਨ ਚੱਕਣਾ ਇਕੱਠਾ ਕਰਨਾ ਅਤੇ ਮੁੜ ਕੇ ਉਹਨਾਂ ਨੇ ਲੰਗਰ ਲਾਉਣਾ ਜਿਹੜਾ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਆ ਰੱਬ ਸਾਨੂੰ ਰਾਜਗੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਹੀ ਤਰ੍ਹਾਂ ਸੇਵਾ ਦੇ ਵਿੱਚ ਜੋੜੀ ਰੱਖੇ ਸੋ ਨਗਰ ਕੀਰਤਨ ਮਾਲਟਰ ਗੁਰੂ ਘਰ ਤੋਂ ਚੱਲਿਆ ਸੀਗਾ ਚੱਲ ਚੱਲ ਕੇ ਮੋਰਨਿੰਗ ਸਟਾਰ ਤੋਂ ਬਾਅਦ ਹੰਬਲ ਲਾਈਨ ਚੱਲਦੇ ਚੱਲਦੇ ਰੈਕਸਡੇਲ ਗੁਰੂ ਘਰ ਪਹੁੰਚ ਗਿਆ ਸੇਵਾਦਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਸਰੋਂ ਦਾ ਸਾਗ ਮੱਕੀ ਦੀ ਰੋਟੀ ਕੋਈ ਟਿੱਕੀਆਂ ਅਤੇ ਛੋਲੇ ਅਤੇ ਕੋਈ ਫਰੈਂਚ ਫਰਾਈਜ਼ ਅਤੇ ਕੋਈ ਫਰੂਟਸ ਦੇ ਰਿਹਾ ਸਾ ਬਣ ਰਿਹਾ ਸਾ ਥੱਕ ਜਾਂਦੇ ਆ ਕਿਉਂਕਿ ਸਵੇਰ ਤੋਂ ਸ਼ਾਮ ਸਾਰੀ ਦਿਹਾੜੀ ਉੱਥੇ ਹੁੰਦੇ ਆ ਬੱਚੇ ਬਹੁਤ ਸੀਗੇ ਬਜ਼ੁਰਗ ਬਹੁਤ ਸੀਗੇ ਸੋ ਕਮਿਊਨਿਟੀ ਪਹੁੰਚੀ ਕਮਿਊਨਿਟੀ ਦੇ ਸਾਥ ਦੇ ਨਾਲ ਇਹ ਨਗਰ ਕੀਰਤਨ ਸਫਲ ਹੋਇਆ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਕੋਈ ਫਿਰ ਖਾਲਸਾ ਦੇ ਜਨਮ ਦਿਨ ਦੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਨਾਲ ਕਦੇ ਵੀ ਪ੍ਰੋਗਰਾਮ ਵਿੱਚ ਜੁੜਨਾ ਹੋਵੇ ਤੁਸੀਂ ਜੁੜ ਸਕਦੇ 416-837-1515 ਦੇ ਡਾਇਲ ਕਰਕੇ ਬੜੀ ਜਲਦੀ ਆਪਾਂ ਜਸਵਿੰਦਰ ਯਾਹ ਜੀ ਨੇ ਵੀ ਗੱਲਬਾਤ ਕਰਨੀ ਖਬਰਾਂ ਲੈ ਕੇ ਆਉਣਗੇ ਸਿੱਧੀ ਇੰਡੀਆ ਤੋਂ ਗੱਲਬਾਤ ਕਰਾਂਗੇ ਕੀ ਕੁਝ ਹੋਇਆ ਇੰਡੀਆ ਦੇ ਵਿੱਚ ਅਤੇ ਸਾਡੇ ਨਗਰ ਕੀਰਤਨ ਵਿੱਚ ਖਾਲਿਸਤਾਨ ਜਿੰਦਾਬਾਦ ਰਿਹਾ ਸੋ ਕਿਹੜਾ ਫਲੋਰ ਸੀਗਾ ਕੀ ਕੁਛ ਸੀਗਾ ਸਭ ਕੁਛ ਆਪਾਂ ਵੀ ਸਾਰਾ ਰਿਵਿਊ ਕਰਾਂਗੇ ਵੀ ਨਗਰ ਕੀਰਤਨ ਵਿੱਚ ਹੋਣਾ ਕੀ ਚਾਹੀਦਾ ਕੀ ਕੁਝ ਹੋਇਆ ਕਿਹੜੀਆਂ ਫੋਟੋਆਂ ਕਿਹੜੇ ਫਲੋਟ ਕੀ ਆਪਾਂ ਦੱਸ ਰਹੇ ਹਾਂ ਮੈਸੇਜ ਕੀ ਉਹ ਮੈਸੇਜ ਸਹੀ ਪਹੁੰਚ ਰਿਹਾ ਉਹਦੀ ਵੀ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੁੰਦਾ ਵਿਰਾਸਤ ਟੀਵੀ ਟਰੱਕਿੰਗ ਟੂਡੇ ਟੀਵੀ ਅਤੇ ਵਿਰਾਸਤ ਰੇਡੀਓ ਟਰੱਕਿੰਗ ਟੂਡੇ ਰੇਡੀਓ ਨਾਗਰਾ ਫਲ ਦਾ ਮੇਲਾ ਆ ਰਿਹਾ ਜੀ ਹਾਂ ਸੋ ਇਵੈਂਟ ਜਿਸ ਹਿਸਾਬ ਨਾਲ ਆਈ ਜਾਂਦੇ ਆ ਜਾਈ ਜਾਂਦੇ ਆ ਸਾਡਾ ਇਵੈਂਟ ਡੇਟ ਤੁਹਾਨੂੰ ਦੱਸ ਦੇਵਾਂਗੇ ਨਾਗਰਾ ਫਲ ਦਾ ਮੇਲਾ ਬਿਲਕੁਲ ਫਰੀ ਕੱਲ੍ਹ ਕਾਫੀ ਸਾਰੇ ਪੁੱਛਦੇ ਸੀਗੇ ਵੀ ਮੇਲਾ ਆ ਰਿਹਾ ਹਾਂਜੀ ਆ ਰਿਹਾ ਕਹਿੰਦੇ ਪਹੁੰਚਾਂਗੇ ਜ਼ਰੂਰ ਪਹੁੰਚੋ ਮੇਲਾ ਬਿਲਕੁਲ ਫਰੀ ਹੁੰਦਾ ਆ ਅਤੇ ਉਹਦੀ ਉਸ ਵੇਲੇ ਦੀ ਆਪਾਂ ਡੇਟ ਆਉਣ ਵਾਲੇ ਦਿਨ ਵਿੱਚ ਤੁਹਾਨੂੰ ਦੱਸ ਦੇਵਾਂਗੇ ਇਲੈਕਸ਼ਨਜ਼ ਆ ਰਹੀਆਂ ਹਨ ਬਹੁਤ ਸਾਰੇ ਲੀਡਰਸ ਅਤੇ ਲੀਡਰਸ ਜੋ ਵੀ ਆਪਣੀ ਪ੍ਰਮੋਸ਼ਨ ਦੇ ਲਈ ਜਿੱਥੇ ਨਗਰ ਕੀਰਤਨ ਦੇ ਪਹੁੰਚੇ ਉਸ ਦੇ ਨਾਲ ਵੱਖ-ਵੱਖ MPP ਨੇ ਆਪਣੇ ਦਫ਼ਤਰ ਵੀ ਖੋਲ੍ਹੇ, ਇਲੈਕਸ਼ਨ ਆਫਿਸਰਸ ਵੀ ਖੋਲ੍ਹੇ, ਤੁਸੀਂ ਉੱਥੇ ਪਹੁੰਚ ਰਹੇ ਹੋ, ਆਪਣਾ ਭਰਮਾ ਹੰਗਾਰਾ ਦੇ ਰਹੇ ਹੋ। ਦੇਣਾ ਵੀ ਚਾਹੀਦਾ ਪਰ ਸਵਾਲ ਵੀ ਪੁੱਛਣੇ ਚਾਹੀਦੇ ਕਿ ਪਿਛਲੀ ਸਰਕਾਰ ਨੇ ਕੀ ਕੀਤਾ, ਨਵੀਂ ਕੀ ਕਰ ਸਕਦੀ ਹੈਗੀ ਆ। ਇਹਨਾਂ ਦਾ ਜਿਹੜਾ ਪਲੈਟਫਾਰਮ ਹੈਗਾ ਉਹਨੂੰ ਸਟੱਡੀ ਕਰਕੇ ਦੇਖਣਾ, ਜੋ ਕੁਛ ਪਲੈਟਫਾਰਮ ਵਿੱਚ ਲਿਖਿਆ ਕੀ ਉਹ ਪੇਸ਼ ਕਰਨਗੇ, ਕੀ ਉਹ ਪਾਸ ਕਰਨਗੇ ਕਿ ਨਹੀਂ। ਵੋਟ ਕਿਹਨੂੰ ਪੈਂਦੀ ਆ, ਮੇਲ ਇਨ ਬੈਲੈਂਸ ਸ਼ੁਰੂ ਹੋ ਜਾਣੇ ਇਸ ਹਫ਼ਤੇ, ਸੋ ਤੁਸੀਂ ਮੇਲ ਇਨ ਬੈਲੈਂਸ ਕਰਕੇ ਵੀ ਮੇਲ ਵਿੱਚ ਆਪਣੀ ਵੋਟ ਤੁਸੀਂ ਪਾ ਸਕਦੇ ਹੋ। ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸਾਰੀ ਇਨਫੋਰਮੇਸ਼ਨ ਲਿਖਿਆ ਹੋਇਆ ਦੱਸ ਦੇਵਾਂ, ਪੁਰਾਣ ਸਪੋਂਸਰ ਕੀਤਾ ਗਿਆ ਮਾਲਵਾ ਵੈਰਨੀ ਵੱਲੋਂ, 180 ਐਡਵਾਂਸ ਬੁਲਵਰ 'ਤੇ ਹਨ। ਮਿਗ ਟੇਗ ਅਲੂਮੀਨੀਅਮ ਵੈਰਨੀ ਲੋੜ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ, ਮਾਲਵਾ ਵੈਰਨੀ ਦੀ ਗੱਲਬਾਤ ਕਰ ਲਈ 905-453-6006 'ਤੇ, 905-453-6006 'ਤੇ। ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਭਵਮਦੀਪ ਸਿੰਘ ਨਾਲ ਗੱਲਬਾਤ ਕਰਨੀ 416-817-13-13 'ਤੇ। ਲਾਈਫ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ 416-817-13-13 ਅਤੇ ਵਰਲਡਵਾਈਡ ਕੈਰੀਅਰ 416-213-13-34 416-213-13-34 'ਤੇ ਗੱਲਬਾਤ ਕਰ ਲੈਣੀ ਆ। ਵਰਲਡਵਾਈਡ ਕੈਰੀਅਰ ਨੂੰ ਕਾਫੀ ਸਾਰੇ ਡਰਾਈਵਰਸ ਚਾਹੀਦੇ ਹਨ। ਮਕੈਨਿਕ ਦੀ ਜੋਬ ਕਰਦੇ ਹੋ, ਮਕੈਨਿਕ ਦੀ ਜੋਬ ਦੀ ਭਾਲ ਵਿੱਚ ਹੋ ਤਾਂ ਹਰਪ੍ਰੀਤ ਤੁਸੀਂ ਗੱਲਬਾਤ ਕਰ ਲੈਣੀ ਆ ਹੈਪੀ ਸਹੂਲਤਾਂ ਨਾਲ ਸਟਾਰਗੇਟ ਰਜਿਸਟਰ 'ਤੇ। ਇਹਨਾਂ ਨੂੰ ਮਕੈਨਿਕਸ ਚਾਹੀਦੇ ਹਨ, ਇਹਨਾਂ ਦਾ ਵੀ ਸਟਾਲ ਲੱਗਿਆ ਹੋਇਆ ਸੀਗਾ, ਸੇਵਾ ਦਾ ਸਟਾਲ। ਮਾਲਟਨ ਤੋਂ ਜਿਹੜਾ ਨਗਰ ਕੀਰਤਨ ਚੱਲਿਆ, ਰੈਸਟਿਲ ਪਹੁੰਚਿਆ, ਸੇਵਾ ਦਾ ਸਟਾਲ ਲੱਗਿਆ ਸਰ ਇਹਨਾਂ ਦਾ, ਰੈਕਸਡੇਲ ਗੁਰੂ ਘਰ। ਖਬਰਾਂ ਤੁਸੀਂ ਦੇਖਦੇ ਹੋ, ਸੁਣਦੇ ਹੋ, ਪੜ੍ਹਦੇ ਹੋ ਟੀਵੀ ਦੇ ਉੱਪਰ, ਪੰਜਾਬੀ ਵਿੱਚ ਖਬਰਾਂ ਪੜ੍ਹ ਸਕਦੇ ਹੋ ਅਤੇ ਇੰਗਲਿਸ਼ ਵਿੱਚ ਖਬਰਾਂ ਪੜ੍ਹ ਸਕਦੇ। ਮੌਸਮ ਦੀ ਰਿਪੋਰਟ ਤੁਹਾਨੂੰ ਮਿਲ ਜਾਂਦੀ ਹੈਗੀ ਆ, ਖੱਬੇ ਸੱਜੇ ਸਭ ਕੁਛ ਲਿਖਿਆ ਹੁੰਦਾ। ਜੇ ਆਪਾਂ ਗੱਲਬਾਤ ਕਰੀਏ, ਕੱਲ੍ਹ ਕੋਵਿਡ ਦੇ ਉਹਨਾਂ ਨੇ ਆਪਣੀਆਂ ਵੱਡੀ ਵੱਡੀਆਂ ਬੱਸਸ ਵੀ ਖੜੀਆਂ ਕੀਤੀਆਂ ਸੀਗੀਆਂ, ਜਿੱਥੇ ਤੁਸੀਂ ਕੋਵਿਡ ਦਾ ਟੀਕਾ ਵੀ ਲਗਵਾ ਸਕਦੇ ਸੀਗੇ। ਉਹਦੀ ਵੀ ਜਾਣਕਾਰੀ ਥੋੜ੍ਹਾ ਠਹਿਰ ਕੇ ਲੈ ਕੇ ਆਵਾਂਗੇ, ਇੱਕ ਵਧੀਆ ਸਰਵਿਸ ਸੀਗੀ। ਜੇ ਕਿਸੇ ਕੋਲ ਨਹੀਂ ਟਾਈਮ ਮਿਲਦਾ ਜਾਣ ਨੂੰ, ਤਾਂ ਕੋਵਿਡ ਦੀ ਜਿਹੜਾ ਟੀਕਾ ਜਿਸਗਾ ਲਗਵਾ ਵੀ ਸਕਦੇ ਹੋ, ਵੈਕਸੀਨ ਦਾ ਟੀਕਾ ਲਗਵਾ ਸਕਦੇ ਹੋ। ਉਹ ਸੀਗਾ ਨਗਰ ਕੀਰਤਨ ਦੇ ਵਿੱਚ। ਜੇ ਆਪਾਂ ਕੋਵਿਡ ਦੀ ਗੱਲਬਾਤ ਕਰੀਏ, ਕੱਲ੍ਹ ਦੀ ਜਿਹੜੀ ਰਿਪੋਰਟ ਆਈ ਹੈ, 1410 ਕੇਸ ਸੀਗੇ ਸਾਡੇ ਅੰਟੇਰੀਓ ਦੇ ਵਿੱਚ, 17 ਮੌਤਾਂ ਹੋਈਆਂ ਅਤੇ 187 ਜਣੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਸੀਗੇ, ਜਿਹਨੂੰ ICU ਕਹਿ ਦਿੰਦੇ ਹਨ। ਸੋ ਫਾਰ ਕੋਵਿਡ ਦੇ ਨਾਲ, ਕਿਉਂਕਿ ਮੰਥ ਐਂਡ ਹੋ ਗਿਆ, ਅਪ੍ਰੈਲ ਲੰਘ ਗਿਆ, 12,842 ਮੌਤਾਂ ਹੋਈਆਂ ਜਦ ਦਾ ਕੋਵਿਡ ਸ਼ੁਰੂ ਹੋਇਆ ਅੰਟੇਰੀਓ ਦੇ ਵਿੱਚ। ਥੋਬਕੋ ਦੇ ਵਿੱਚ ਗੋਲੀ ਚੱਲੀ ਸੀ, 1 ਮੈਨ ਡੈਡ, ਦੀ ਅਦਰ 1 ਸੀਰੀਅਸਲੀ ਇੰਜਰਡ, ਹੈਪਨਡ ਐਟ ਕਿਪਲਿੰਗ ਐਵਨਿਊ, ਮਾਊਂਟ ਓਲਿਵ ਡਰਾਈਵ ਐਂਡ ਕਿਪਲਿੰਗ, ਜਸਟ ਬਿਫੋਰ 6 PM। ਅਤੇ ਬਹੁਤ ਸਾਰੇ ਡੰਪ ਟਰੱਕ ਡਰਾਈਵਰ ਜਿਹੜੇ ਬੈਠੇ ਸੀਗੇ ਸਟ੍ਰਾਈਕ ਦੇ ਉੱਪਰ, ਵੀ ਆਪਾਂ ਵੀ ਜੋਬ 'ਤੇ ਨਹੀਂ ਜਾਣਾ, ਅਤੇ ਜਿਹੜੀ ਲੇਬਰ ਡਿਸਪਿਊਟ ਸੀਗੀ ਉਹ ਓਵਰ ਹੋ ਗਈ ਆ। ਸੋ ਅੰਟੇਰੀਓ ਡੰਪ ਟਰੱਕ ਐਸੋਸੀਏਸ਼ਨ ਨੇ ਕਿਹਾ ਵੀ 1500 ਮੈਂਬਰ ਸੀਗੇ ਜਿਹੜੇ ਭਾਟ ਆਪਣਾ ਕੰਮ ਲੈ ਰਹੇ ਸੀ, ਐਕਸ਼ਨ ਜੋਬ ਐਕਸ਼ਨ ਲੈ ਰਹੇ ਸੀ, ਕਹਿੰਦੇ ਵੀ ਰਿਟਰਨ ਟੂ ਵਰਕ ਹੁਣ ਹੋ ਗਏ ਆ 1500 ਜਣੇ ਜਿਹੜੇ ਮੈਂਬਰ ਸੀ ਉਹਨਾਂ ਦੇ। ਇਸ ਦੇ ਨਾਲ ਨਾਲ ਆਟਵਾ ਦੇ ਵਿੱਚ ਜਿਹੜੀ ਰੋਲਿੰਗ ਥੰਡਰ ਪ੍ਰੋਟੈਸਟ ਹੋਇਆ ਸੀਗਾ, ਫਿਕਰ ਵਿੱਚ ਸੀਗੇ ਆਟਵਾ ਪੁਲਿਸ ਅਤੇ ਸਾਰੀ ਕੰਟਰੀ ਦੇਖ ਰਹੀ ਸੀ ਵੀ ਇਹ ਕੀ ਕਰਨਗੇ, ਜਿੱਦਾਂ ਟਰੱਕਿੰਗ ਦਾ ਕੌਨਵੇ ਹੋ ਸਕੇ ਤੁਸੀਂ ਬਲੋਕ ਕਰਕੇ ਨਾ ਬਹਿ ਜਾਣ, ਪਰ ਆਟੋਵਾ ਦੀ ਰੋਲਿੰਗ ਥੰਡਰ ਵਾਲੇ ਮੋਟਰਸਾਈਕਲ ਵਾਲੇ ਸੀ, ਇਹਦਾ ਪ੍ਰੋਟੈਸਟ ਪੀਸਫੁਲ ਰਿਹਾ। ਥੋੜ੍ਹੀ ਬਹੁਤੀ ਤਾਂ ਕਿੰਤੂ ਪ੍ਰੰਤੂ ਹੋਣੀ ਹੁੰਦੀ ਹੈ। 760 ਪਾਰਕਿੰਗ ਟਿਕਟ ਇਸ਼ੂ ਕੀਤੀਆਂ ਗਈਆਂ ਅਤੇ 48 ਗੱਡੀਆਂ ਟੋਅ ਕੀਤੀਆਂ ਗਈਆਂ, ਫਿਰ ਵੀ ਪੀਸਫੁਲੀ ਕੱਲ੍ਹ ਖਤਮ ਹੋ ਗਿਆ ਅਤੇ ਆਪਣੇ ਆਪਣੇ ਘਰ ਵਿੱਚ ਪਹੁੰਚ ਗਏ ਹਨ। ਅਤੇ ਟਰੈਵਲਰਸ ਨੂੰ ਇੱਕ ਵਾਰਨਿੰਗ ਹੈਗੀ ਹੈ, ਕਹਿੰਦੇ ਬਈ ਸਪੈਸ਼ਲੀ ਵੈਂਕੂਵਰ ਏਅਰਪੋਰਟ ਅਤੇ ਵੱਖ ਵੱਖ ਏਅਰਪੋਰਟ 'ਤੇ ਇੰਪਲੋਈ ਦੀ ਸ਼ੋਰਟੇਜ ਹੈਗੀ ਹੈ, ਇੰਪਲੋਈ ਦੀ ਸ਼ੋਰਟੇਜ ਕਾਰਨ ਡਿਲੇ ਕਾਫੀ ਚੱਲ ਰਹੀ ਹੈ। ਭਾਵੇਂ ਕਹਿੰਦੇ ਡੋਮੈਸਟਿਕ ਫਲਾਈਟ ਹੈਗੀ ਆ, ਤੁਸੀਂ 2 ਘੰਟੇ ਪਹਿਲਾਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ, ਈਵਨ ਦੋ ਯੂ ਫਲਾਇੰਗ ਡੋਮੈਸਟਿਕਲੀ, ਅੱਗੇ ਘੰਟੇ ਕਹਿੰਦਾ ਸਾਰ ਜਾਂਦਾ, ਫਿਰ 2 ਘੰਟੇ ਪਹਿਲਾਂ ਪਹੁੰਚੋ। ਕਦੇ ਜਿਹੜੀ ਡਿਲੇ ਉਹ ਹੋ ਸਕਦੀ ਹੈਗੀ ਆ, USA ਇੰਟਰਨੈਸ਼ਨਲ ਫਲਾਈਟਸ 'ਤੇ 3.5 ਘੰਟੇ ਪਹਿਲਾਂ ਪਹੁੰਚਣਾ ਪੈਂਦਾ, ਇਹ ਡਿਲੇ ਚੱਲ ਰਹੀ ਹੈਗੀ ਆ ਆਪਣੀ ਇੱਥੇ ਵੈਂਕੂਵਰ ਏਅਰਪੋਰਟ ਦੇ ਵਿੱਚ ਅਤੇ ਵੱਖ ਵੱਖ ਏਅਰਪੋਰਟਸ ਜਿਹੜੀ ਹੈਗੀ ਆ, ਇੰਪਲੋਈ ਦੀ ਸ਼ੋਰਟੇਜ ਆਈ ਹੋਈ ਹੈਗੀ ਆ। ਲਓ ਜੀ, ਜਸਵਿੰਦਰ ਯਾ ਜਿਹਨਾਂ ਗੱਲਬਾਤ ਕਰਦੇ ਆ ਪਹੁੰਚ ਗਏ ਹਨ ਖਬਰਾਂ ਲੈ ਕੇ। ਜਸਵਿੰਦਰ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਾਡੇ ਬੜੇ ਹੀ ਪਿਆਰੇ ਸਰੋਤੇ ਦਰਸ਼ਕ ਤੇ ਸਾਡੀ ਸਮੁੱਚੀ ਟੀਮ ਨੂੰ ਪਿਆਰ ਭਰੀ
ਸਤਿ ਸ੍ਰੀ ਅਕਾਲ ਜੀ। ਜਸਵਿੰਦਰ ਜੀ, ਖਾਸ ਖਾਸ ਖਬਰਾਂ, ਇੱਕ ਜਿਹੜੀ ਆਪਾਂ ਇਸ਼ੂ ਟੌਪਿਕ ਤੇ ਗੱਲਬਾਤ ਕੀਤੀ ਸੀ 2011-12 ਦੇ ਵਿੱਚ, ਤੇ ਲੱਗਦਾ ਕਿਤਾਬ ਨੂੰ ਵੀ ਹੁਣ ਰੋਕ ਲਾ ਦਿੱਤੀ ਗਈ ਆ, ਉਹਦੇ ਬਾਰੇ ਜਾਣਕਾਰੀ ਦਿਓ, ਹੈਡਲਾਈਨ ਦੀ ਕਵਰੇਜ ਕਰੋ।
ਜੀ ਬਿਲਕੁਲ, ਹੈਡਲਾਈਨ ਦੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ
ਜੀ।
1 ਮਈ ਇੱਕ ਮਈ ਜੋ ਸੰਡੇ ਸੀ ਤੇ ਅੱਜ ਅਸੀਂ ਉਸ ਤੋਂ ਅਗਲੇ ਦਿਨ ਦੇ ਵਿੱਚ ਜਾਂ ਕਹਿ ਲਓ ਕਿ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਮਿਲ ਰਹੇ ਹਾਂ
ਜੀ।
ਇੱਕ ਮਈ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਪੂਰੇ ਵਿਸ਼ਵ ਦੇ ਵਿੱਚ ਇਸ ਦਿਨ। ਇਸ ਦਿਨ ਦੇ ਸੰਬੰਧ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਇਸ ਦੀ ਨੀਂਹ 1 ਮਈ 1886 ਵਿੱਚ ਅਮੈਰੀਕਾ ਦੇ ਵਿੱਚ ਜਿਹੜਾ ਵਿਰੋਧ ਹੁੰਦਾ ਹੈ, ਇੱਕ ਤਰੀਕੇ ਦਾ ਰੋਸ ਪ੍ਰਦਰਸ਼ਨ ਹੁੰਦਾ, ਉਹਦੇ ਵਿੱਚੋਂ ਵੱਜਦੀ ਹੈ
ਜੀ।
ਤੇ ਜਦੋਂ ਉਹਦੇ ਵਿੱਚ ਵੱਜਦੀ ਹੈ ਤਾਂ ਮਜ਼ਦੂਰ ਅਮੈਰੀਕਾ ਦੇ ਵਿੱਚ 1886 ਵਿੱਚ ਇੱਕ ਮੰਗ ਕਰਦੇ ਨੇ। ਉਸ ਮੰਗ ਵਿੱਚ ਉਹ ਕਹਿੰਦੇ ਨੇ ਕਿ ਅਸੀਂ 15 ਘੰਟੇ ਜਿਹੜਾ ਕੰਮ ਨਹੀਂ ਕਰ ਸਕਦੇ, ਸਾਡੇ ਜਿਹੜੇ ਕੰਮ ਦੇ ਘੰਟੇ ਨੇ ਉਹ ਘਟਾਏ ਜਾਣ, ਚਾਹੇ ਉਸ ਵਿਰੋਧ ਵਿੱਚ ਬਹੁਤਾ ਕੁਛ ਪੱਲੇ ਨਹੀਂ ਪੈਂਦਾ, ਪਰ ਉਹ ਇੱਕ ਨੀਂਹ ਟਿਕ ਜਾਂਦੀ ਹੈ ਹੱਕਾਂ ਦੀ ਪ੍ਰਾਪਤੀ ਦੇ ਲਈ
ਜੀ।
ਉਸ ਰੋਸ ਦੇ ਉੱਤੇ ਅਮੈਰੀਕਾ ਪੁਲਿਸ ਦੁਆਰਾ ਗੋਲੀ ਵੀ ਚਲਾਈ ਜਾਂਦੀ ਹੈ, ਕੁਝ ਮੌਤਾਂ ਹੁੰਦੀਆਂ ਨੇ ਤੇ 100 ਦੇ ਕਰੀਬ ਫੱਟੜ ਹੁੰਦੇ ਨੇ। ਸਮਾਂ ਬਦਲਦਾ ਜੀ, 1899 ਆ ਜਾਂਦਾ, ਸਮਾਜਵਾਦੀ ਇੱਕ ਨੈਸ਼ਨਲ ਸਮਾਜਵਾਦੀ ਸੰਮੇਲਨ ਹੁੰਦਾ, ਉਹਦੇ ਵਿੱਚ ਇਹ ਮਤਾ ਪਾਸ ਹੋ ਜਾਂਦਾ ਵੀ ਹਾਂ ਮਜ਼ਦੂਰ 8 ਘੰਟੇ ਹੀ ਕੰਮ ਕਰਿਆ ਕਰਨਗੇ
ਜੀ।
ਤੇ ਉਸ ਦਿਨ ਤੋਂ ਜਿਹੜਾ 1 ਮਈ ਹੈ ਮਜ਼ਦੂਰ ਦਿਵਸ ਮਨਾਇਆ ਜਾਣ ਲੱਗ ਪਿਆ। ਭਾਰਤ ਫਿਰ ਵੀ ਇਹਦੇ ਵਿੱਚ ਪਿਛੜ ਗਿਆ। 34 ਸਾਲਾਂ ਬਾਅਦ 1923 ਵਿੱਚ ਚੇਨਈ ਵਿੱਚ ਜਿਹੜਾ ਭਾਰਤ ਵਿੱਚ ਪਹਿਲੀ ਵਾਰ ਮਜ਼ਦੂਰ ਦਿਵਸ ਮਨਾਇਆ ਗਿਆ। ਮਜ਼ਦੂਰ ਦਿਵਸ ਨੂੰ ਛੁਟਾ ਕੇ ਨਾ ਵੇਖਿਆ ਜਾਵੇ, ਥੋੜਾ ਛੋਟਾ ਕਰਕੇ ਨਾ ਵੇਖਿਆ ਜਾਵੇ, ਇਹਨੂੰ ਦੇਖਿਆ ਜਾਵੇ ਬਾਬੇ ਨਾਨਕ ਦੇ ਫਲਸਫੇ ਨਾਲ ਜੋੜ ਕੇ
ਜੀ।
ਇਹਨੂੰ ਦੇਖਿਆ ਜਾਵੇ ਜੋ ਕਿਰਤ ਕਰਦੇ ਨੇ, ਦਸਾਂ ਨੋਹਾਂ ਦੀ ਕਮਾਈ ਕਰਦੇ ਨੇ, ਹੱਕ ਹਲਾਲ ਦੀ ਕਮਾਈ ਕਰਦੇ ਨੇ, ਉਹਨਾਂ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਅਸੀਂ ਆਪਣੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਾਡੀ ਸਮੁੱਚੀ ਟੀਮ ਨੂੰ ਮਜ਼ਦੂਰ ਦਿਵਸ ਦੀ ਜਿੱਥੇ ਵਧਾਈ ਦਿੰਦੇ ਹਾਂ, ਉੱਥੇ ਨਾਲ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ ਹੱਕਾਂ ਪ੍ਰਤੀ ਜਾਗਦੇ ਰਹੋ ਤੇ ਜੂਝਦੇ ਰਹੋ। ਅਸਲ ਵਿੱਚ ਮਜ਼ਦੂਰ ਦਿਵਸ ਫਿਰ ਹੀ ਅਸੀਂ ਸੱਜੇ ਢੰਗ ਨਾਲ ਮਨਾਉਣੇ ਆ ਜੇਕਰ ਹੱਕਾਂ ਪ੍ਰਤੀ ਜਾਗਦੇ ਰਹਿੰਦੇ ਆ ਤੇ ਜੂਝਦੇ ਵੀ ਰਹਿੰਦੇ ਆ। ਆਓ ਫਿਰ ਹੁਣ ਚੱਲਦੇ ਹਾਂ ਖਬਰਾਂ ਵੱਲ, ਜਿਸ ਤਰੀਕੇ ਨਾਲ ਤੁਸੀਂ ਕਿਹਾ ਸੀ ਕਿ ਖਬਰਾਂ ਦੀ ਸਾਂਝ ਪਾਈਏ, ਤਾਂ ਪਹਿਲੀ ਗੱਲ ਕਰਦੇ ਹਾਂ ਕਿ ਇਤਿਹਾਸ ਦੀਆਂ 3 ਕਿਤਾਬਾਂ ਤੇ ਰੋਕ ਲੱਗ ਗਈ ਹੈ। ਇਹਦਾ ਵਿਸਥਾਰ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਤੇ ਕਿਵੇਂ ਕਿਵੇਂ ਰੋਕ ਲੱਗੀ ਹੈ। ਪਟਿਆਲਾ ਹਿੰਸਾ ਮਾਮਲਾ ਜਿਹੜਾ, ਉਹਦੇ ਵਿੱਚ ਗ੍ਰਿਫਤਾਰੀਆਂ ਸ਼ੁਰੂ ਨੇ, ਲਗਾਤਾਰ ਗ੍ਰਿਫਤਾਰੀਆਂ ਹੋ ਰਹੀਆਂ ਨੇ, ਉਹਦੀ ਸਾਂਝ ਵੀ ਪਾਵਾਂਗੇ। ਕਿਸਾਨਾਂ ਨੇ ਸਿੱਧੀ ਬਿਜਾਈ ਜਿਹੜੀ ਭਗਵੰਤ ਮਾਨ ਸਾਹਿਬ ਨੇ ਕਹੀ ਸੀ ਉਹਦੇ ਉੱਤੇ ਸਵਾਲ ਚੱਕੇ ਨੇ, ਤੇ ਅੱਜ ਮਾਨ ਸਾਹਿਬ ਨੇ ਕੁਝ ਹੋਰ ਵੀ ਐਲਾਨ ਕੀਤੇ ਨੇ, ਇਸੇ ਖਬਰ ਵਿੱਚ ਉਹਦੀ ਵੀ ਚਰਚਾ ਕਰਾਂਗੇ। 7000 ਕਰੋੜ ਜਿਹੜਾ ਕਰਜ਼ਾ 40 ਦਿਨਾਂ ਵਿੱਚ ਮਾਨ ਸਰਕਾਰ ਨੇ ਲੈ ਲਿਆ, ਇਹਦੇ ਉੱਤੇ ਵਿਰੋਧੀ ਵੀ ਸਵਾਲ ਚੱਕ ਰਹੇ ਨੇ ਵੀ 40 ਦਿਨਾਂ ਵਿੱਚ ਇੰਨੇ ਰੁਪਏ ਲੈਣ ਦੀ ਜ਼ਰੂਰਤ ਕੀ ਪੈ ਗਈ
ਜੀ।
ਅਧਿਆਪਕਾਂ ਦੁਆਰਾ ਸਿੱਖਿਆ ਮੰਤਰੀ ਦੀ ਜਿਹੜੀ ਕੋਠੀ ਦਾ ਘਰਾਓ ਆ, ਉਹ ਕਹਿੰਦੇ ਜੀ ਸਾਨੂੰ ਵੀ ਪੱਕੇ ਕਰੋ, ਸਾਨੂੰ ਵੀ ਨੌਕਰੀਆਂ ਦੇਵੋ। ਵੱਖਰੀਆਂ ਵੱਖਰੀਆਂ ਜਿਹੜੀਆਂ ਯੂਨੀਅਨਾਂ ਉਹ ਵੱਖਰੀ ਵੱਖਰੀ ਮੰਗ ਲੈ ਕੇ ਡਟੀਆਂ ਹੋਈਆਂ ਨੇ। DAP ਤੋਂ ਬਾਅਦ ਜੀ ਹੁਣ ਕਿਸਾਨਾਂ ਦੇ ਲਈ ਇੱਕ ਖਾਦ ਪੋਟਾਸ਼ ਜਿਹੜੀ ਆ ਉਹ ਮਹਿੰਗੀ ਕਰ ਦਿੱਤੀ ਗਈ ਹੈ। ਪੰਜਾਬ ਦੇ ਕਿਸਾਨਾਂ ਸਿਰ ਤਲਵਾਰ ਲਮਕਦੀ ਰਹਿੰਦੀ ਹੈ, ਕਦੇ ਕੋਈ ਤੇ ਕਦੇ ਕੋਈ। ਗੁਜਰਾਤ ਦੇ ਵਿੱਚ ਇੱਕ ਨਵੀਂ ਰਣਨੀਤੀ ਦੇ ਨਾਲ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਉਤਰਨ ਜਾ ਰਹੀ ਹੈ, ਉਹ ਕਿਹੜੀ ਨਵੀਂ ਰਣਨੀਤੀ ਹੈ ਉਹਦੀ ਵੀ ਸਾਂਝ ਪਾਵਾਂਗੇ ਜੀ।
ਜੀ ਜਸਵੰਤ ਜੀ, ਸਿਰਫ 1 ਮਿੰਟ ਲਾਈਨ ਆਪਣੀ ਹੋਰ ਤੇ ਰੱਖੋ। ਪ੍ਰੋਗਰਾਮ ਸਪਾਂਸਰ ਕੀਤਾ ਗਿਆ ਅਲਫ ਟਰਾਂਸ ਲਿਮਿਟਡ ਵੱਲੋਂ, ਲੱਕੀ ਸੈਣੀ ਵੱਲੋਂ 905-799-1525 ਫੋਨ ਨੰਬਰ ਆ, ਇਹਨਾਂ ਨੂੰ ਸਿੰਗਲ ਡਰਾਈਵਰ, ਟੀਮ ਡਰਾਈਵਰ ਤੇ ਉਹਨੂੰ ਆਪਰੇਟਰਸ ਚਾਹੀਦੇ ਹਨ ਅਲਫਾ ਟਰਾਂਸ ਵਾਲਿਆਂ ਨੂੰ, ਤੇ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸੋ ਜਸਵੀਰ ਸਿੰਘ ਹੰਡੂ ਜੀ ਕਹਿੰਦੇ ਹਨ ਕਰਜ਼ੇ ਵਿੱਚ ਡੁੱਬ ਰਹੇ ਹੋ ਤਾਂ ਕਰਜ਼ਾ ਮਾਫ਼ ਕਰ ਕਹਿੰਦੇ 80% 416-531 ਤੇ ਰੀਮੈਕਸ ਗੋਲਡ ਰਿਐਲਟੀ ਇੰਕ ਤੇ ਗੋਲਡੀ ਕੋਮੋ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਲਾਇਸੈਂਸ ਹੈਗਾ, ਰੀਅਲ ਸਿਟੀ ਲਾਇਸੈਂਸ, ਇੱਕ ਵਧੀਆ ਆਫਿਸ ਵਿੱਚ ਜੁਆਇਨ ਕਰੋ ਰੀਮੈਕਸ ਗੋਲਡ ਰਿਐਲਟੀ ਇੰਕ ਗੋਲਡੀ ਕੋਮੋ 905-456-1010 ਤੇ ਗੱਲਬਾਤ ਕਰ ਲਿਓ। ਤੇ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਸ਼ੁੱਧ 100% ਵੈਜੀਟੇਰੀਅਨ ਛਕਣਾ ਚਾਹੁੰਦੇ ਹੋ, ਵੱਖ ਵੱਖ ਏਰੀਏ ਵਿੱਚ ਆਉਂਦੇ ਰੈਸਟੋਰੈਂਟ ਹਨ ਤੇ ਖੁੱਲ੍ਹ ਵੀ ਰਹੇ ਹਨ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਸਵੀਟ ਫੈਕਟਰੀ ਤੇ, ਇਹਨਾਂ ਦੇ ਜਿਹੜੀ ਆ ਮਠਿਆਈ ਫੈਕਟਰੀ ਤੇ ਤੁਸੀਂ ਵਿਜ਼ਿਟ ਜ਼ਰੂਰ ਕਰਨਾ ਬਰੈਂਪਟਨ ਦੇ ਵਿੱਚ। ਦੁਆਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਛਕਣ ਵਾਸਤੇ ਕੇਟਰਿੰਗ, ਟਿਫਨ ਸਰਵਿਸ, ਜਾਂ ਘਰ ਨੂੰ ਖਾਣਾ ਲਈ ਜਾਣਾ ਹੋਵੇ ਜਾਂ ਬੈਠ ਕੇ ਛਕਣਾ ਹੋਵੇ, ਦੁਆਬਾ ਸਵੀਟਸ ਐਂਡ ਰੈਸਟੋਰੈਂਟ .com। ਲਓ ਜੀ ਪਹਿਲੀ ਖਬਰ ਵੱਲ ਚੱਲਦੇ ਆ ਜਸਵਿੰਦਰ ਜੀ। ਇਤਿਹਾਸ ਦੀਆਂ 3 ਕਿਤਾਬਾਂ ਤੇ ਰੋਕ ਲਗਾਈ ਤੇ ਇਹ ਲਗਾਈ ਕਿਹੜੇ ਆ?
ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਸ ਸੰਘਰਸ਼ ਵਿੱਚ ਜੂਝਣ ਵਾਲੇ ਹਰ ਇੱਕ ਇਨਸਾਨ ਨੂੰ ਵਧਾਈ ਦਿੰਦੇ ਹਾਂ
ਜੀ,
ਉਹਨਾਂ ਦੀ ਮਿਹਨਤ ਨੂੰ ਜਿਹੜਾ ਬੂਰ ਪੈ ਗਿਆ। ਪਿਛਲੇ ਦਿਨਾਂ ਵਿੱਚ ਅਸੀਂ ਲਗਾਤਾਰ ਗੱਲ ਕੀਤੀ ਸੀ ਕਿ ਬਲਦੇਵ ਸਿੰਘ ਸਿਰਸਾ ਜੋ ਇੱਕ ਕਿਸਾਨ ਆਗੂ ਨੇ
ਜੀ,
ਉਹ ਮੋਹਾਲੀ ਬੋਰਡ ਦੇ ਸਾਹਮਣੇ ਡਟੇ ਹੋਏ ਨੇ ਅੱਜ ਉਹਦਾ ਜੀ 84ਵਾਂ ਦਿਨ ਹੈ। 84 ਦਿਨ ਹੋ ਗਏ ਉਸ ਧਰਨੇ ਚੱਲਦੇ ਨੂੰ, ਤੇ ਅੱਜ ਪੰਜਾਬ ਸਰਕਾਰ ਦੀ ਤਰਫ ਤੋਂ ਇੱਕ ਬਿਆਨ ਆ ਗਿਆ। ਉਸ ਬਿਆਨ ਦੇ ਆਧਾਰ ਦੇ ਉੱਤੇ ਜਿਹੜੀਆਂ 3 ਇਤਿਹਾਸ ਦੀਆਂ ਪੁਸਤਕਾਂ 12ਵੀਂ ਕਲਾਸ ਵਿੱਚ ਪੜ੍ਹਾਈਆਂ ਜਾਂਦੀਆਂ, ਜਿਹਦੇ ਵਿੱਚ ਸਿੱਖ ਗੁਰੂਆਂ ਬਾਰੇ, ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ, ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਬਾਰੇ, ਜਿਸ ਤਰੀਕੇ ਦਾ ਸਭ ਕੁਝ ਕੀਤਾ ਹੋਇਆ, ਜੋ ਕੁਝ ਉਹਦੇ ਵਿੱਚ ਪਲੀਤ ਸ਼ਬਦਾਵਲੀ ਵਰਤੀ ਹੋਈ ਹੈ, ਨਿੰਦਾ ਕੀਤੀ ਹੋਈ ਹੈ, ਤਸਵੀਰ ਵਿਗਾੜ ਕੇ ਪੇਸ਼ ਕੀਤੀ ਹੈ ਸ਼ਬਦਾਂ ਦੇ ਰਾਹੀਂ
ਜੀ,
ਉਹ ਸਾਰੇ ਕਾਸੇ ਨੂੰ ਪੜਾਇਆ ਗਿਆ। ਅਫਸੋਸ ਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਇਹਦੇ ਉੱਤੇ ਪੂਰਾ ਖੁੱਲ ਕੇ ਨਹੀਂ ਬੋਲੀ, ਜੇਕਰ ਐ ਕਹਿ ਦੀਏ ਚੁੱਪ ਰਹੀ ਤਾਂ ਇਹ ਸ਼ਬਦ ਗਲਤ ਨਹੀਂ ਹੋਣਗੇ
ਜੀ।
ਤੁਹਾਡੀ ਵੀ ਗੱਲ ਯਾਦ ਹੋਵੇਗੀ, ਤੁਹਾਡੇ ਉਹ ਗੱਲ ਯਾਦ ਹੋਵੇਗੀ, ਤੁਸੀਂ ਹੀ ਏਅਰ ਤੇ ਲੈ ਕੇ ਆਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ
ਜੀ,
ਤੇ ਉਹ ਕਹਿ ਗਏ ਸੀ ਏਅਰ ਦੇ ਉੱਤੇ ਆ ਕੇ ਕਿ ਕਿਤਾਬਾਂ ਦੇ ਉੱਤੇ ਤਾਂ ਰੋਕ ਲੱਗੀ ਹੋਈ ਹੈ
ਜੀ,
ਇਹ ਪਤਾ ਨੀ ਸਾਡੇ ਵੱਡੇ ਨੇ ਸਤਿਕਾਰਤ ਨੇ ਕਿਹੜੀ ਰੋਕ ਦੀ ਗੱਲ ਕਰ ਗਏ, ਪਰ ਰੋਕ ਹੁਣ ਲਾਈ ਹੈ ਪੰਜਾਬ ਸਰਕਾਰ ਨੇ। ਜੇਕਰ ਪਹਿਲਾਂ ਲੱਗੀ ਹੁੰਦੀ ਤਾਂ ਦੁਬਾਰੇ ਰੋਕ ਲਾਉਣ ਦੀ ਜ਼ਰੂਰਤ ਕੀ ਪੈ ਜਾਂਦੀ, ਜੇਕਰ ਦੁਬਾਰੇ ਲਾਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਲੱਗੀ ਹੀ ਨਹੀਂ ਸੀ
ਜੀ।
ਇਹ ਕਿਤਾਬਾਂ 2007 ਤੋਂ ਲੈ ਕੇ ਤੇ 17 ਤੀਕਰ ਵੱਖਰੇ ਵੱਖਰੇ ਟਾਈਮ ਦੇ ਉੱਤੇ ਨੋਟੀਫਾਈ ਹੁੰਦੀਆਂ ਰਹੀਆਂ
ਜੀ,
ਤੇ ਸਿਲੇਬਸ ਵਿੱਚ ਲੱਗੀਆਂ ਰਹੀਆਂ। ਇਹਦੇ ਖਿਲਾਫ ਸਲੂਟ ਕਰਦਾ ਉਹਨਾਂ ਸਿੱਖਾਂ ਨੂੰ ਜਿਹੜੇ ਸਹਿਜਧਾਰੀ ਸਿੱਖਾਂ ਵਿੱਚ ਵੀ ਆਉਂਦੇ ਹੋਣਗੇ ਤੇ ਬਾਣੀ ਤੇ ਬਾਣੀ ਦੇ ਪੂਰੇ ਸੰਪੂਰਨ ਸਿੱਖਾਂ ਵਿੱਚ ਵੀ ਆਉਂਦੇ ਹੋਣਗੇ, ਜਿਹੜੇ ਸਾਂਝੇ ਤੌਰ ਤੇ ਮੋਰਚਾ ਲਾ ਕੇ ਡਟੇ ਰਹੇ
ਜੀ,
ਜਿਹਦੇ ਵਿੱਚ ਸਮਾਜ ਸੇਵੀ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਨਾਲ ਦੀ ਨਾਲ ਬੁੱਧੀਜੀਵੀ ਲੋਕ ਵੀ ਪਹੁੰਚਦੇ ਰਹੇ। ਆਖਿਰ ਫਿਰ ਇਹਨਾਂ ਨੂੰ ਜਾਂਚ ਕਰਵਾਉਣੀ ਪਈ ਉਹਨਾਂ ਕਿਤਾਬਾਂ ਦੀ, IPS ਮਲਹੋਤਰਾ ਜੀ ਨੇ ਉਹਦੀ ਜਾਂਚ ਕਰਕੇ ਤੇ ਜਾਂਚ ਸੌਂਪ ਦਿੱਤੀ। ਤੁਸੀਂ ਮੈਨੂੰ ਕਾਫੀ ਵਾਰੀ ਪੁੱਛਿਆ ਕਿ ਜਾਂਚ ਵਿੱਚ ਕੀ ਆਇਆ, ਤੇ ਮੈਂ ਤੁਹਾਨੂੰ ਉੱਤਰ ਦਿੰਦਾ ਰਿਹਾ ਕਿ ਜਾਂਚ ਜਨਤਕ ਨਹੀਂ ਕੀਤੀ
ਜੀ।
ਅੱਜ ਕੀ ਹੋਇਆ ਕਿ ਮੋਹਾਲੀ ਬੋਰਡ ਦੇ ਜਿਹੜੇ ਚੇਅਰਮੈਨ ਨੇ ਪ੍ਰੋਫੈਸਰ ਯੁਵਰਾਜ ਸਿੰਘ, ਉਹਨਾਂ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇਹ ਕਿਤਾਬਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਨਹੀਂ ਪੜ੍ਹਾਈਆਂ ਜਾਣਗੀਆਂ, ਨਹੀਂ ਲਾਗੂ ਕੀਤੀਆਂ ਜਾਣਗੀਆਂ, ਇਹਨਾਂ ਨੂੰ ਮਾਰਕੀਟ ਵਿੱਚ ਬੈਨ ਕਰ ਦਿਓ
ਜੀ।
ਦੇਖੋ ਗੱਲਾਂ ਦੋ ਹੈ, ਇਹ ਕਿਤਾਬਾਂ ਕੋਈ ਟੈਕਸਟ ਬੁੱਕ ਨਹੀਂ ਸੀਗੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, ਹੈਲਪ ਬੁੱਕ ਸੀਗੀ, ਪਰ ਹੈਲਪ ਬੁੱਕ ਵੀ ਤੁਹਾਡੇ ਬੋਰਡ ਨਾਲ ਸੰਬੰਧਿਤ ਹੈ ਤਾਂ ਉਹਦਾ ਨਾਂ ਤਾਂ ਤੁਹਾਡੇ ਨਾਲ ਹੀ ਜੁੜੂਗਾ ਨਾ ਆ ਕੇ
ਜੀ।
ਤਾਂ ਗੱਲ ਕੀ ਹੋਈ ਕਿ ਪ੍ਰੋਫੈਸਰ ਯੋਗਰਾਜ ਸਿੰਘ ਜਿਹੜੇ ਚੇਅਰਮੈਨ ਆ, ਉਹਨਾਂ ਨੇ ਕਹਿ ਦਿੱਤਾ ਕਿ ਹੁਣ ਇਹ ਮਾਰਕੀਟ ਵਿੱਚ ਨਹੀਂ ਵੇਚੀਆਂ ਜਾ ਸਕਦੀਆਂ। ਮੈਂ ਕਿਤਾਬਾਂ ਦਾ ਜ਼ਿਕਰ ਕਰ ਦੇਵਾਂ ਕਿ ਕਿਹੜੀਆਂ 3 ਕਿਤਾਬਾਂ ਸੀ। ਪਹਿਲੀ ਕਿਤਾਬ ਸੀ ਮਾਡਰਨ ABC ਆਫ ਹਿਸਟਰੀ ਆਫ ਪੰਜਾਬ, ਇਹ ਲਿਖੀ ਹੈ ਜੀ ਡਾਕਟਰ ਮਨਜੀਤ ਸਿੰਘ ਸੋਢੀ ਨੇ, ਮਾਡਰਨ ਪਬਲਿਸ਼ਰ ਜਲੰਧਰ ਵਾਲਿਆਂ ਨੇ ਇਹ ਛਾਪੀ ਸੀ, ਇਹ ਅੱਜ ਤੋਂ ਬਾਅਦ ਮਾਰਕੀਟ ਵਿੱਚ ਬੈਨ ਹੋ ਗਈ ਹੈ
ਜੀ।
ਦੂਸਰੀ ਕਿਤਾਬ ਹੈ ਜੀ ਹਿਸਟਰੀ ਆਫ ਪੰਜਾਬ, ਇਹ ਡਾਕਟਰ ਮਹਿੰਦਰ ਕੌਰ ਦੀ ਲਿਖੀ ਹੋਈ ਹੈ, ਤੇ ਮਲਹੋਤਰਾ ਬੁੱਕ ਡਿਪੂ ਨੇ ਛਾਪੀ ਹੈ ਜੀ, ਇਹ ਵੀ ਅੱਜ ਤੋਂ ਬਾਅਦ ਜਿਹੜੀ ਉਹ ਬੈਨ ਹੋ ਗਈ, ਨਹੀਂ ਵੇਚੀ ਜਾ ਸਕਦੀ। ਤੀਜੀ ਕਿਤਾਬ ਹੈ ਜੀ ਪੰਜਾਬ ਦਾ ਇਤਿਹਾਸ, ਇਹਦੇ ਲੇਖਕ ਹਨ MS ਮਾਨ, ਰਾਜ ਪਬਲਿਸ਼ਰ ਜਲੰਧਰ ਦੁਆਰਾ ਛਾਪੀ ਗਈ ਆ। ਇਸ ਕਿਤਾਬ ਵਿੱਚ ਸਭ ਤੋਂ ਵੱਧ ਜਿਹੜੀਆਂ ਗਲਤ ਜਾਂ ਕਥਿਤ ਟਿੱਪਣੀਆਂ ਕੀਤੀਆਂ ਗਈਆਂ ਨੇ
ਜੀ।
ਇੱਕ ਵਾਰ ਅਸੀਂ ਫੇਰ ਕਹਿੰਦੇ ਹਾਂ ਕਿ ਇਹਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਪੜਾਅ ਜਿਹੜਾ ਉਹ ਪੂਰਾ ਕਰ ਲਿਆ। ਉਹ ਕਹਿੰਦੇ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਇਸੇ ਜੱਦੋ ਜਹਿਦ ਵਿੱਚ ਅੜੇ ਰਹਾਂਗੇ, ਜੇਕਰ ਕੁਝ ਹੋਰ ਕਿਤਾਬਾਂ ਸਿਲੇਬਸ ਵਿੱਚ ਸਾਡੇ ਸਿੱਖ ਗੁਰੂਆਂ ਦੀਆਂ ਲਸਾਨੀ ਕੁਰਬਾਨੀਆਂ ਨੂੰ ਪੇਸ਼ ਕਰਨ ਵਾਲੀਆਂ ਗੱਲਾਂ ਸ਼ਾਮਲ ਕਰਵਾਈਆਂ ਜਾਣਗੀਆਂ ਜੀ।
ਪਰ ਜਸਵਿੰਦਰ ਜੀ ਸੱਚ ਆ, ਸੈਡ ਸਟੋਰੀ ਆ, ਆਪਣੀਆਂ ਜਿਹੜੀਆਂ ਸੋ ਕਾਲ ਮੇਨ ਆਰਗੇਨਾਈਜੇਸ਼ਨ ਹਨ ਉਹਨਾਂ ਦਾ ਰੋਲ ਬਹੁਤ ਘੱਟ ਨਿਭਾਇਆ ਗਿਆ, ਉਹਨਾਂ ਨੂੰ ਵਾਰ ਵਾਰ ਫੋਨ ਕਾਲ 'ਤੇ ਪੁੱਛਿਆ ਗਿਆ, ਗਲਤ ਇਨਫੋਰਮੇਸ਼ਨ ਸਾਨੂੰ ਵੀ ਦਿੰਦੇ ਰਹੇ, ਪਤਾ ਨਹੀਂ ਇਹਨਾਂ ਨੂੰ ਕੌਣ ਝੂਠ ਕਹਿੰਦਾ ਵੀ ਝੂਠ ਬੋਲੋ ਜਾਂ ਖੁਦ ਨਹੀਂ ਜਾਣਦੇ ਜਾਂ ਖੁਦ ਕੰਮ ਨਹੀਂ ਕਰਨਾ ਚਾਹੁੰਦੇ। ਕੱਲ੍ਹ ਆਪਾਂ ਨਗਰ ਕੀਰਤਨ ਸੀਗੇ, ਨਗਰ ਕੀਰਤਨ ਦੇ ਇੱਕ ਸਰਦਾਰ ਜੀ ਨੇ, ਮੈਨੂੰ ਨੌਂ ਹੀ ਚੇਤੇ ਆ ਰਿਹਾ, ਗੱਲਬਾਤ ਚੱਲਦੀ ਸੀ, ਕਹਿੰਦੇ ਵੀ ਤੰਬੜ ਸਾਹਿਬ ਜੀ ਸਾਡੀ ਵੀ ਗੱਲਬਾਤ ਕਰਿਆ ਕਰੋ। ਮੈਂ ਕਿਹਾ ਆਪਾਂ ਤਾਂ ਜੇ ਕੋਈ ਹੱਕ ਸੱਚ ਲੜਦਾ ਉਹਨੇ ਹਰ ਵਕਤ ਗੱਲ ਕਰੀਦੀ ਆ, ਅਤੇ ਮੈਂ ਕਿਹਾ ਜਿਹੜੀਆਂ ਕਿਤਾਬਾਂ ਹਨ ਪਹਿਲਾਂ ਆਪਣਾ ਘਰ ਸਾਫ਼ ਕਰ ਲਓ, ਜਿਹੜੀਆਂ ਕਿਤਾਬਾਂ ਹਨ ਜੇ ਬਹੁਤ ਮੁੱਦੇ ਹਨ ਐਸ ਜੀ ਪੀ 'ਤੇ ਪਹਿਲਾਂ ਉਹ ਸਹੀ ਕਰ ਲਵੋ। ਅਤੇ ਮੈਨੂੰ ਕਹਿੰਦੇ ਐਸ ਜੀ ਪੀ ਤਾਂ ਕਹਿੰਦੇ ਸਰਕਾਰ ਉਹ ਚਲਾਈ ਜਾਂਦੀ ਆ। ਮੈਂ ਕਿਹਾ ਵੀ ਸਟੂਡੀਓ ਤੋਂ ਆ ਕੇ ਗੱਲਾਂ ਬਾਤਾਂ ਕਰਾਂਗੇ, ਜੇ ਤੁਸੀਂ ਇਹ ਕਹਿੰਦੇ ਆ ਵੀ ਐਸ ਜੀ ਪੀ ਸੀ ਸਰਕਾਰ ਚਲਾਉਂਦੀ ਆ, ਅਤੇ ਆ ਕੇ ਬੈਠ ਕੇ ਗੱਲਾਂ ਬਾਤਾਂ ਕਰੋ, ਮਸਲੇ ਨੂੰ ਕਿੱਦਾਂ ਠੀਕ ਕਰ ਸਕਦੇ ਹੋ ਵੀ ਪਹਿਲਾਂ ਆਪਣੇ ਹੀ ਸੁਧਾਰ ਲਵੋ ਜੇ ਉਹਨਾਂ ਨੂੰ ਸਰਕਾਰ ਚਲਾਉਂਦੀ ਹੈ ਦਿੱਲੀ 'ਤੇ ਬੈਠੀ। ਅਤੇ ਜਿਹੜੀਆਂ ਤਿੰਨ ਕਿਤਾਬਾਂ ਸੀਗੀਆਂ ਪੁੱਲ ਆਫ ਕਰ ਲਈਆਂ ਗਈਆਂ, ਬੜੀ ਖੁਸ਼ੀ ਦੀ ਗੱਲ ਹੈਗੀ ਆ। ਇਹ ਮੇਨ ਖਬਰ ਹੋਣੀ ਚਾਹੀਦੀ ਹੈ ਸਾਰੇ ਪਾਸੇ। ਇਹ ਮੇਨ ਖਬਰ ਬਣਾਈ ਸੀਗੀ ਨਹੀਂ ਕਿ ਏਦੇ ਲੁਕ ਗਈ?
ਬਿਲਕੁਲ ਜੀ, ਇਸ ਖਬਰ ਨੂੰ ਕੋਈ ਬਹੁਤ ਵੱਡੀ ਤੁਲ ਨਹੀਂ ਮਿਲੀ, ਬਹੁਤ ਵੱਡਾ ਇਹਨੂੰ ਕੋਈ ਥਾਂ ਨਹੀਂ ਮਿਲਿਆ, ਨਾ ਹੀ ਪ੍ਰਿੰਟ ਮੀਡੀਆ ਦੇ ਵਿੱਚ, ਤੇ ਨਾ ਹੀ ਮੈਂ ਆਖੂਗਾ ਕਿ ਇਸ ਨੂੰ ਥਾਂ ਇਲੈਕਟ੍ਰੋਨਿਕ ਮੀਡੀਆ ਜਾਂ ਸੋਸ਼ਲ ਮੀਡੀਆ ਨੇ ਦਿੱਤੀ ਹੈ
ਜੀ।
ਪੰਜਾਬੀ ਦਾ ਇੱਕ ਨਾਮੀ ਅਖਬਾਰ ਹੈ, ਉਹਨੇ ਜ਼ਰੂਰ ਇਹਨੂੰ ਜਿਹੜੀ ਥਾਂ ਦਿੱਤੀ ਹੈ ਉਹਨੂੰ ਪਹਿਲਾ ਪੰਨਾ ਜਿਹੜਾ ਉਹ ਦਿੱਤਾ ਹੈ। ਤੇ ਜੇਕਰ ਜਿਹੜਾ ਤੁਸੀਂ ਸਵਾਲ ਬੜਾ ਵਾਜਬ ਤੇ ਐਂ ਕਹਿ ਲਈਏ ਕਿ ਸਵਾਲਾਂ ਦੇ ਵਿਚਲਾ ਸਵਾਲ ਤੁਸੀਂ ਪੁੱਛ ਲਿਆ ਕਿ ਕਿਹੜੀਆਂ ਖਬਰਾਂ ਨੂੰ ਮੇਨ ਥਾਂ ਮਿਲਦੀ ਹੈ
ਜੀ,
ਇਹ ਵੱਡਾ ਸਵਾਲ ਹੈ। ਕਿਉਂਕਿ ਜੇਕਰ ਤੁਸੀਂ ਸੇਧ ਦੇਣ ਵਾਲੀਆਂ, ਜੇਕਰ ਤੁਸੀਂ ਤੁਹਾਡੀ ਕੌਮ ਨਾਲ ਜੁੜੀਆਂ, ਤੁਹਾਡੇ ਵਿਰਸੇ ਨਾਲ ਜੁੜੀਆਂ, ਤੁਹਾਡੇ ਇਤਿਹਾਸ ਨਾਲ ਜੁੜੀਆਂ ਗੱਲਾਂ ਨੂੰ ਮੇਨ ਥਾਂ ਨਹੀਂ ਦੇਵੋਗੇ ਤਾਂ ਹੌਲੀ ਹੌਲੀ ਤੁਸੀਂ ਪਤਨ ਵੱਲ ਤੁਰ ਜਾਓਗੇ
ਜੀ।
ਪਿਛਲੇ ਦਿਨਾਂ ਦੇ ਵਿੱਚ ਕੀ ਹੁੰਦਾ ਜੀ, ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮੋਦੀ ਸਾਹਿਬ ਦੁਆਰਾ ਕਹਿ ਲਈਏ ਜਾਂ ਮੋਦੀ ਸਾਹਿਬ ਦੇ ਨੇੜ ਤੇੜ ਦੇ ਜਿਨ੍ਹਾਂ ਦਾ ਸੰਬੰਧ ਉਹਨਾਂ ਨਾਲ ਜੋੜ ਕੇ ਗੱਲਬਾਤ ਹੁੰਦੀ ਹੈ ਤਾਂ ਗੱਲ ਇਹ ਹੁੰਦੀ ਹੈ ਕਿ ਆਜ ਤੱਕ ਜਾਂ ਕੁਝ ਹੋਰ ਚੈਨਲ ਨੇ ਜਿਹੜੇ ਉਹ ਬੈਸਟ ਕੱਢੇ ਗਏ ਨੇ
ਜੀ।
ਚਲੋ ਖੈਰ, ਅਸੀਂ ਉਹਦੇ ਤੇ ਨਹੀਂ ਜਾਂਦੇ, ਉਹਨਾਂ ਦੀ ਕਾਬਲੀਅਤ ਹੋਊਗੀ, ਉਹਨਾਂ ਕੋਲੇ ਬਹੁਤ ਵੱਡਾ ਅੰਪਾਇਰ ਹੋਊਗਾ ਉਹਦੇ ਸਿਰ ਦੇ ਉੱਤੇ, ਉਹ ਫਸਟ ਸੈਕੰਡ ਆ ਜਾਂਦੇ ਨੇ, ਉਹਨਾਂ ਕੋਲੇ ਇੱਕ ਆਪਣਾ ਰੁਤਬਾ ਹੈ, ਉਹਨਾਂ ਦਾ ਨਾਮ ਹੈ, ਉਹਨਾਂ ਦੀ ਟੀ ਆਰ ਪੀ ਹੈ। ਪਰ ਕੁਝ ਉਹਨਾਂ ਚੈਨਲਾਂ ਤੇ ਉਹਨਾਂ ਖਬਰਾਂ ਨੂੰ ਵੀ ਵੱਡਾ ਰੱਖਣਾ ਚਾਹੀਦਾ ਜੋ ਤੁਹਾਨੂੰ ਤੁਹਾਡੇ ਵਿਰਸੇ ਦੇ ਨਾਲ ਜੋੜਦੀਆਂ ਨੇ, ਜੋ ਤੁਹਾਨੂੰ ਦੱਸਦੀਆਂ ਨੇ ਕਿ ਅਸਲੀਅਤ ਕੀ ਹੈ। ਮੈਂ ਅਫਸੋਸ ਨਾਲ ਕਹਿੰਦਾ ਕਿ ਇਸ ਚੀਜ਼ ਨੂੰ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਨਹੀਂ ਵਿਚਾਰਿਆ ਗਿਆ, ਹਾਲਾਂਕਿ ਇਹ ਵਿਚਾਰਨਾ ਬਣਦਾ ਸੀ ਜੀ।
ਜੀ, ਕੱਲ ਵੀ ਨਗਰ ਕੀਰਤਨ ਦੇ ਵਿੱਚ ਸਾਡੀ ਕਾਫੀ ਟੀਮ ਪਹੁੰਚੀ ਹੋਈ ਸੀਗੀ। ਖਾਲਸਾ ਦਾ ਜਨਮ ਦਿਨ ਸੀਗਾ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤਸਵੀਰ ਸਾਨੂੰ ਨਹੀਂ ਦਿਸੀ ਉੱਥੇ, ਜਾਂ ਕੋਈ ਐਸੀ ਗੁਰੂ ਗ੍ਰੰਥ ਸਾਹਿਬ ਲਾਈਨ ਦਿਸੀ ਜਿਹੜੀ ਸਾਨੂੰ ਪੜ੍ਹਨ ਨੂੰ ਮਿਲੇ ਵੀ ਖਾਲਸਾ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਪਰ ਹਾਂ, ਖਾਲਿਸਤਾਨ ਜਿੰਦਾਬਾਦ ਅਤੇ ਦੀਪ ਸਿੱਧੂ ਦੇ ਪੋਸਟਰ, ਉਹ ਬਹੁਤ ਕੁਝ ਦੇਖਣ ਨੂੰ ਮਿਲਿਆ। ਸ਼ਾਇਦ ਆਪਾਂ ਕੋਈ ਨਾ ਕੋਈ ਫਲੋਟ ਮਿਸ ਕਰ ਦਿੱਤਾ ਹੋਊਗਾ, ਪਰ ਜਿੰਨਾ ਚਿਰ ਆਪਾਂ ਖੜ੍ਹੇ ਰਹੇ ਸਾਨੂੰ ਖਾਲਸਾ ਦੇ ਜਨਮ ਦਿਨ 'ਤੇ ਬਹੁਤ ਕੁਝ ਘੱਟ ਦੇਖਣ ਨੂੰ ਮਿਲਿਆ। ਪਰ ਹਾਂ ਜੀ, ਹਾਂ, ਖਾਲਿਸਤਾਨ ਜਿੰਦਾਬਾਦ ਹੋਣਾ ਚਾਹੀਦਾ। ਆਹ ਜਿਹੜੀ ਖਬਰ ਹੈ ਨਾ ਕਿਤਾਬ ਦੀ, ਇੰਨੇ ਸਾਲ ਹੋ ਗਏ ਲੱਗਿਆ ਨੂੰ, ਮਗਰ ਸਾਡੇ ਗੁਰੂਆਂ ਨੂੰ ਚੋਰ ਕਹਿ ਰਹੇ ਹਨ, ਇਹ ਤਾਂ ਫਰੰਟ 'ਤੇ ਹੋਣੀ ਚਾਹੀਦੀ ਸੀਗੀ ਵੀ ਦੇਖੋ ਜੀ ਇੰਨੇ ਦੇਰ ਬਾਅਦ ਵੀ ਇਹ ਹੁਣ ਜਾ ਕੇ ਇਹ ਮਸਲਾ ਹੋਇਆ ਠੀਕ, ਇੰਨੀ ਦੇਰ ਕੱਲ੍ਹ ਲੱਗ ਗਈ ਆ। ਹੁਣ ਇਹ ਵੀ ਜਿਹੜੇ ਆ ਰਾਈਟਰ ਹਨ ਜਿਨ੍ਹਾਂ ਨੇ ਕਿਤਾਬ ਲਿਖੀ ਸੀ, ਇਹਨਾਂ ਦੀਆਂ ਹੋਰ ਕਿਤਾਬਾਂ ਵੀ ਖੋਜ ਕਰਨੀਆਂ ਚਾਹੀਦੀਆਂ, ਕਿਤੇ ਉਹਨਾਂ ਵਿੱਚ ਤਾਂ ਹੀ ਕੋਈ ਗਲਤ ਲਿਖਿਆ ਆ। ਇੱਕ ਕਿਤਾਬ ਤਾਂ ਇਹਨਾਂ ਨੇ ਕਰਤੀ ਆ, ਕਿਉਂਕਿ ਜਦੋਂ ਬੰਦਾ ਕੋਈ ਵੀ ਚਲੋ ਗਲਤੀ ਕਰ ਬੈਠਾ, ਗਲਤ ਲਿਖ ਬੈਠਾ, ਜਦੋਂ ਬੰਦਾ ਇੱਧਰ ਇਹ ਗਲਤੀਆਂ ਕਰਦਾ, ਉਹਨਾਂ ਦਾ ਘਰ ਪਰਿਵਾਰ ਸਾਰਾ ਹੀ ਖੋਜ ਦਿੰਦੇ ਹਨ ਵੱਖ ਵੱਖ ਕੰਟਰੀਆਂ ਵਾਲੇ। ਅਤੇ ਇਹਨਾਂ ਜਿਹੜੇ ਬਾਕੀ ਦੇ ਜਿਹੜੀਆਂ ਕਿਤਾਬਾਂ ਲਿਖੀਆਂ, ਕਿਸੇ ਨੇ ਕਿਹਾ ਵੀ ਆਪਾਂ ਉਹ ਵੀ ਖੋਜਾਂਗੇ ਕਿ ਇਹੀ ਕਿਹਾ ਵੀ ਆਹ ਕਿਤਾਬ ਆਪਾਂ ਹੁਣ ਮੁੜ ਕੇ ਤੇ ਰੋਕ ਲਾਤੀ ਆ।
ਦੇਖੋ ਜੀ, ਮੈਂ ਜੇਕਰ ਤੁਹਾਨੂੰ ਆਪਣਾ ਨਿੱਜੀ ਤਜਰਬਾ ਦੱਸਾਂ, ਇਹ ਜਿਹੜੇ ਤਿੰਨ ਰਾਈਟਰ ਨੇ, ਡਾਕਟਰ ਮਨਜੀਤ ਸਿੰਘ ਸੋਢੀ, ਡਾਕਟਰ ਮਹਿੰਦਰਪਾਲ ਕੌਰ ਤੇ ਐਮ ਐਸ ਮਾਨ, ਮੈਂ ਇਹਨਾਂ ਚੋਂ ਐਮ ਐਸ ਮਾਨ ਨੂੰ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਪੜ੍ਹਿਆ
ਜੀ,
ਮੈਂ ਇਹਨਾਂ ਦਾ ਲਿਖਿਆ ਹੋਇਆ ਇਤਿਹਾਸ ਪੜ੍ਹਿਆ, ਗ੍ਰੈਜੂਏਸ਼ਨ ਵਿੱਚ ਵੀ ਪੜ੍ਹਿਆ, ਐਂ ਕਹਿ ਲਓ ਪਲੱਸ ਵਨ ਐਂਡ ਪਲੱਸ ਟੂ ਵਿੱਚ ਵੀ ਪੜ੍ਹਿਆ। ਪਰ ਮੈਨੂੰ ਹੁਣ ਤੀਕਰ ਇਸ ਕਿਤਾਬ ਤੋਂ ਪਹਿਲਾਂ ਨੀ, ਮੈਂ ਗੱਲ ਕਰਾਂ ਇਸ ਕਿਤਾਬ ਨੂੰ ਮੈਂ ਕੰਸੀਡਰ ਨਹੀਂ ਕਰ ਰਿਹਾ, ਇਸ ਕਿਤਾਬ ਤੋਂ ਪਹਿਲਾਂ ਮੈਨੂੰ ਕਿਤੇ ਵੀ ਨਹੀਂ ਜਾਪਦਾ ਸੀ ਕਿ ਇਹ ਸਿੱਖ ਧਰਮ ਦੀ ਤਸਵੀਰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ
ਜੀ।
ਮਾਨ ਸਾਹਿਬ ਦੇ ਨਾਲ ਐਮ ਐਸ ਮਾਨ ਦੇ ਨਾਲ ਇਹ ਗੱਲ ਪਹਿਲੀ ਦਫਾ ਜੁੜ ਕੇ ਸਾਹਮਣੇ ਆਈ
ਜੀ।
ਪਰ ਹਾਂ ਗਲਤੀ ਹੋਈ ਹੈ, ਜੇਕਰ ਕਿਤੇ ਕੁਝ ਚੀਜ਼ਾਂ ਜਿਹੜੀਆਂ ਧਰਮ ਦੇ ਦਾਇਰੇ ਵਿੱਚ ਸਹੀ ਨਹੀਂ ਬੈਠਦੀਆਂ, ਸਿਧਾਂਤਾਂ ਵਿੱਚ ਸਹੀ ਨਹੀਂ ਬੈਠਦੀਆਂ, ਧਰਮ ਦੀ ਤਸਵੀਰ ਨੂੰ ਸਹੀ ਨਹੀਂ ਪੇਸ਼ ਕਰਦੀਆਂ, ਤੋੜ ਮਰੋੜ ਕੇ ਪੇਸ਼ ਕਰਦੀਆਂ ਨੇ, ਤਾਂ ਫਿਰ ਉਹਦੇ ਸੰਬੰਧ ਦੇ ਵਿੱਚ ਤੁਹਾਡੀ ਗੱਲ ਵੀ ਬਿਲਕੁਲ ਢੁਕਦੀ ਹੈ ਕਿ ਬੋਰਡ ਦੁਆਰਾ, ਸਰਕਾਰ ਦੁਆਰਾ, ਇਹਨਾਂ ਰਾਈਟਰਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ, ਰਿਸਰਚ ਪੇਪਰ, ਜਾਂ ਕਹਿ ਲਓ ਕਿ ਪੂਰੇ ਦਾ ਪੂਰਾ ਅਕੈਡਮਿਕ ਜਿਹੜਾ ਉਹਨੇ ਹੁਣ ਤੱਕ ਵਰਕ ਕੀਤਾ, ਕੰਮ ਕੀਤਾ, ਉਸ ਨੂੰ ਪੜਤਾਲਣਾ, ਘੋਖਣਾ ਜ਼ਰੂਰ ਬਣਦਾ
ਜੀ।
ਇਹਨਾਂ ਲੇਖਕਾਂ ਨੂੰ ਹੀ ਕਿਉਂ ਪੜਤਾਲਿਆ ਜਾਵੇ? ਇਤਿਹਾਸ ਨਾਲ ਕੰਮ ਕਰਨ ਵਾਲੇ ਹਰ ਇੱਕ ਲੇਖਕ ਨੂੰ, ਖਾਸ ਕਰਕੇ ਜੋ ਸਿੱਖ ਇਤਿਹਾਸ ਨਾਲ ਕੰਮ ਕਰਦਾ, ਐਸ ਡੀ ਪੀ ਜੀ ਦੁਆਰਾ ਕੋਈ ਵਿਸ਼ੇਸ਼ ਤਰੀਕੇ ਦੇ ਨਾਲ ਉਹਨਾਂ ਉੱਤੇ ਚੈੱਕ ਜਿਹੜਾ ਉਹ ਲਗਾਉਣਾ ਚਾਹੀਦਾ, ਤਾਂ ਜੋ ਭਵਿੱਖ ਵਿੱਚ ਏਦਾਂ ਦਾ ਕੁਝ ਨਾ ਵਾਪਰੇ ਜੀ।
ਕਿਉਂਕਿ 10 ਸਾਲ ਤੋਂ ਵੱਧ ਲੱਗ ਗਏ ਸਪੈਸ਼ਲੀ ਪੰਜਾਬ ਇਤਿਹਾਸ ਵਾਲੀ ਕਿਤਾਬ ਨੂੰ ਰੋਕਣ ਦੇ ਲਈ, ਇਹਨਾਂ ਨੂੰ ਰੋਕ ਲਾਉਣ ਤੇ ਜੇ ਹੋਰ ਕਿਤਾਬਾਂ ਨਾਲ ਹੋਈਆਂ ਇਹਨਾਂ ਦੀਆਂ, ਫਿਰ ਕਿੰਨੇ ਕੁ ਸਾਲ ਲੱਗ ਰਹੇ ਸਮੇਂ, ਇੱਕ ਟਾਈਮ ਵਿੱਚ ਸਭ ਕੁਛ ਹੋ ਗਿਆ। ਟਾਈਮ ਮੰਗਦੇ ਸੀਗੇ, ਇੰਨਾ ਟਾਈਮ ਇਹਨਾਂ ਨੂੰ ਮਿਲ ਗਿਆ ਸਾ, ਮੈਨੂੰ ਇਹ ਨਹੀਂ ਪਤਾ ਇੰਨੇ ਟਾਈਮ ਵਿੱਚ ਇਹਨਾਂ ਨੇ ਕੀਤਾ ਕੀ ਹੈ। ਜੇ ਇਹਨਾਂ ਨੂੰ ਖੋਜਿਆ ਨਹੀਂ ਇਹਨਾਂ ਲੇਖਕਾਂ ਨੂੰ, ਤੇ ਫਿਰ ਇਹਨਾਂ ਨੇ ਕੀਤਾ ਵੀ ਕੀ ਸਕਦਾ ਫਿਊਚਰ ਵਿੱਚ? ਕੋਈ ਹੋਰ ਕਿਤਾਬ ਹੋਵੇਗਾ, ਆਪਾਂ ਤਾਂ ਸਾਰੀਆਂ ਨਹੀਂ ਪੜ੍ਹ ਸਕਦੇ, ਪੜ੍ਹਨ ਦੀ ਕੋਸ਼ਿਸ਼ ਕਰੀ ਦੀ ਆ। ਕੋਈ ਐਸੀਆਂ ਕਿਤਾਬਾਂ ਹੁੰਦੀਆਂ ਹਨ ਜਿਹੜੇ ਲੇਖਕ ਗਲਤ ਲਿਖਦੇ ਹਨ, ਜੇ ਇੱਕ ਕਿਤਾਬ ਫੜ ਲਈ, ਪੁਰਾਣੀਆਂ ਵੀ ਖੋਜਣੀਆਂ ਚਾਹੀਦੀਆਂ ਵੀ ਉਹਨਾਂ ਦੇ ਕੁਛ, ਉਹਨਾਂ ਦੇ ਵਿੱਚ ਨਾ ਕੁਛ ਗਲਤ ਲਿਖਿਆ ਹੋਵੇ, ਸਾਨੂੰ ਫਿਰ ਨਾ 10 ਸਾਲ ਵੇਟ ਕਰਨੇ ਪੈਣ। ਪਰ ਗਲਤੀ ਆਪਣੀ ਤੇ ਕਹਿੰਦੇ ਕਮਜ਼ੋਰੀ ਆਪਣੀ ਹੈਗੀ ਹੈ, ਲੀਡਰਾਂ ਦੀ ਜਿਹੜੇ ਆਪਣੇ ਖਾਸ ਹਨ ਜਿਹਨਾਂ ਨੂੰ ਆਪਾਂ ਮੋਹਰੇ ਰੱਖਿਆ ਹੋਇਆ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਉਦੋਂ ਆਪਾਂ ਧਾਮੀ ਸਾਹਿਬ ਨੂੰ ਏਅਰ ਤੇ ਵੀ ਲੈ ਕੇ ਆਉਂਦਾ, ਕਹਿੰਦੇ ਇਹਦਾ ਕੁੰਜੀ ਵਾਲੀ ਕਿਤਾਬ ਆ। ਮੈਂ ਕਿਹਾ ਫਿਰ ਜੇ ਗੁਰੂ ਸਾਹਿਬ ਨੂੰ ਚੋਰ ਕਹਿਣਾ ਵੀ ਕੁੰਜੀ ਵਾਲੀ ਕਿਤਾਬ ਹੋ ਗਈ, ਫਿਰ ਕੱਢੋ ਉਹਨੂੰ ਮਾਰਕੀਟ ਤੋਂ। ਜੇ ਸੋਸ਼ਲ ਮੀਡੀਆ ਦੇ ਕੋਈ ਗੱਲ ਪਾਉਂਦਾ, ਫਟ ਫੜ ਲੈਂਦੇ, ਫਟ ਮਗਰ ਪੈ ਜਾਂਦੇ ਆ। ਤੁਹਾਡੇ ਸਾਹਮਣੇ ਇਹ ਗੱਲ ਪਈ ਆ, ਪਿਛਲੇ 10-12 ਸਾਲਾਂ ਤੋਂ ਕੁਝ ਨਹੀਂ ਕੀਤਾ, ਹੁਣ ਧਰਨੇ ਤੇ ਬੈਠੇ ਹੋਏ 84 ਦਿਨ ਬਾਅਦ, ਇਹ 84-85 ਦਿਨ ਬਾਅਦ ਹੁਣ ਕਿਤਾਬ ਨੂੰ ਰੋਕ ਲਗਾਇਆ ਗਿਆ। ਐਡਾ ਲੰਬਾ ਟਾਈਮ ਵੇਟ ਕਾਹਲੇ ਕਰਨਾ ਪੈਂਦਾ ਜੇ ਸਾਡੇ ਗੁਰੂਆਂ ਬਾਰੇ ਗਲਤ ਲਿਖਿਆ ਜਾਂਦਾ ਆ। ਸੋ ਇਹੀ ਸੀਗਾ, ਚਲੋ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਇਹਦੇ ਵਿੱਚ ਸਹਿਯੋਗ ਪਾਇਆ ਤੇ ਇਹਨਾਂ ਕਿਤਾਬਾਂ ਤੇ ਰੋਕ ਲਗਾਈ ਹੈ, ਲਗਾਈ ਚਾਹੀਦੀ ਸੀਗੀ। ਤੁਸੀਂ ਲਾਈਨ ਆਪਣੀ ਹੋਰ ਤੇ ਰੱਖੋ, ਕਮਰਸ਼ੀਅਲ ਬ੍ਰੇਕ ਲੈਣੀ ਬੜੀ ਜ਼ਰੂਰੀ ਹੈ, ਸਾਡੇ ਸਪੋਂਸਰ ਵੀਰ ਮੈਂ ਧੰਨਵਾਦ ਕਰਨਾ ਬੜਾ ਜ਼ਰੂਰੀ ਹੈ। ਫਿਰ ਆਪਾਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਉਂਦੇ ਹਾਂ, ਟਰੱਕਿੰਗ ਰੇਡੀਓ ਤੇ, ਵਿਰਾਸਤ ਰੇਡੀਓ ਤੇ ਤੁਸੀਂ ਸੁਣਦੇ ਰਿਹਾ ਕਰੋ। ਸੋ ਜਿਹੜੀ ਇਹ ਕਿਤਾਬ ਦਾ ਮਸਲਾ ਸੀ, ਮੈਨੂੰ ਪਤਾ ਜਦੋਂ 770 ਅਬਰਾਲ ਤੇ 2013-14 ਦੇ ਪ੍ਰੋਗਰਾਮ ਕਰ ਸੀ, ਉਦੋਂ ਇਹ ਗੱਲਬਾਤ ਸ਼ੁਰੂ ਹੋਈ ਸੀ। ਕਰਦੀ ਇਹਨਾਂ ਨੇ ਕਿਤਾਬ ਇਹਨਾਂ ਨੇ ਹੁਣ ਰੋਕੀ ਆ, ਇੰਨੇ ਸਾਲਾਂ ਬਾਅਦ। ਫਿਰ ਕਹਿੰਦੇ ਆਪਣਾ ਦੇਸ਼ ਚਾਹੀਦਾ, ਖਾਲਿਸਤਾਨ ਆਪਣਾ ਜਗ੍ਹਾ ਚਾਹੀਦੀ ਆ। ਚਲੋ ਗੱਲਬਾਤ ਬਾਅਦ 'ਚ ਕਰਾਂਗੇ, ਚਾਹੀਦਾ ਜ਼ਰੂਰ ਆ, ਕੀ ਚਾਹੀਦਾ ਬ੍ਰੇਕ ਤੋਂ ਬਾਅਦ ਦੱਸਦੇ ਆ। ਦੇਖਦੇ ਰਹੋ ਟਰੱਕਿੰਗ ਟੂਡੇ ਟੀਵੀ ਤੇ ਵਿਰਾਸਤ ਰੇਡੀਓ।
Stargate Logistics, one of the fastest growing companies in North America, hiring AZ drivers. Tusi kamdi paal vich ho ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992 905-564-9292 Stargate Logistics.
मयंक भटनागर फ्रॉम GNE मॉर्गेजेस। मैं आपको सारे प्रकार की फाइनेंसिंग या मॉर्गेजेस में मदद कर सकता हूँ। फर्स्ट मॉर्गेज हो, सेकंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस। GTA में बेस्ट रेट्स के लिए मुझे कॉन्टेक्ट करें 647-702-2023।
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
Do you want to grow in real estate business? Then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ 'ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰੋ ਜੀ।
ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਈ ਨੂੰ 770 AM ਡਾਲ ਤੇ ਤੁਸੀਂ ਸੁਣ ਰਹੇ ਹੋ ਟਰੱਕਿੰਗ ਟੂਡੇ ਰੇਡੀਓ ਵਿਰਾਸਤ ਰੇਡੀਓ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਸਾਡੇ ਟੀਵੀ ਪ੍ਰੋਗਰਾਮ ਤੇ ਟਰੱਕਿੰਗ ਟੂਡੇ ਟੀਵੀ ਤੇ ਵਿਰਾਸਤ ਟੀਵੀ ਤੇ ਦੇਖਣੇ ਹੋਣ ਸੁਣਨੇ ਹੋਣ ਸਾਡੀ ਐਪ ਡਾਊਨਲੋਡ ਕਰ ਲਵੋ। ਟਰੱਕਿੰਗ ਟੂਡੇ ਟੀਵੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਇੱਕ ਦੋ ਪ੍ਰੋਜੈਕਟ ਨਵੇਂ ਆ ਰਹੇ ਹਨ, VVI ਤੋਂ VVIP ਪ੍ਰੋਜੈਕਟ ਪਹੁੰਚੇ ਹੋਏ ਹਨ ਚਰਨਜੀਤ ਸਿੰਘ ਤੰਬੜ ਕੋਲ ਜਾਂ ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰਨਾ 416-270-5925 ਤੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਪੈਸੇ ਵਧੀਆ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਮੇਰੇ ਬੇਟੇ ਚਰਨਜੀਤ ਸਿੰਘ ਤੰਬੜ ਨਾਲ 416-270-5925 ਨਾਲ ਸੰਪਰਕ ਕਰਨਾ। ਰੀਮੈਕਸ ਗੋਲਡ ਰਿਐਲਟੀ ਨਾਲ ਇਹ ਕੰਮ ਕਰਦੇ ਹਨ। ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਕਾਰਾਂ ਜਾਂ ਟਰੱਕਾਂ ਦੀ, ਧਰਮਿੰਦਰਵਾਲ ਵਧੀਆ ਇੰਸ਼ੋਰੈਂਸ ਦੇ ਰੇਟ ਲੈ ਕੇ ਦਿੰਦੇ ਹਨ, ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਹਨ। ਧਰਮਿੰਦਰ ਬਰਾੜ ਆਟੋ ਜਾਂ ਆਪਣੇ ਕਾਰਾਂ ਜਾਂ ਟਰੱਕਾਂ ਦੀ ਇੰਸ਼ੋਰੈਂਸ ਕਰਵਾਉਣ ਵਾਸਤੇ 905-915-5133 ਦੇ ਗੱਲਬਾਤ ਕਰ ਲਿਓ। ਇੰਡੀਅਨ ਪੰਜਾਬੀ ਬਾਜ਼ਾਰ, ਫਰੈਸ਼ ਪ੍ਰੋਡਿਊਸ, ਗਰੋਸਰੀ ਸ਼ਾਪ, ਮੀਟ ਸ਼ਾਪ, ਸਵੀਟ ਸ਼ਾਪ, 115 ਫਾਦਰ ਟੋਮਰ ਰੋਡ ਤੇ ਹਨ ਤੇ ਗਰਾਸ ਫੈਡ ਕਾਓ ਤੋਂ ਬਾਅਦ ਦੇਸੀ ਘਿਓ ਪ੍ਰੀਮੀਅਮ ਕੁਆਲਿਟੀ ਦੇ ਪ੍ਰੋਡਕਟ ਮਧਾਣੀ ਵਾਲਿਆਂ ਦੇ 905-495-3843 ਨੰਬਰ ਹੈ। ਵੱਖ ਵੱਖ ਸਟੋਰਾਂ ਵਿੱਚ ਪਹੁੰਚੇ ਹੋਏ ਦੇਸੀ ਘਿਓ ਲੈਣਾ ਹੋਵੇ, ਮਧਾਣੀ ਦਾ ਬਟਰ ਤੇ ਨਾਲ ਮਧਾਣੀ ਦਾ ਜਿਹੜਾ ਮੱਖਣੀ ਆ ਤੇ ਯੋਗਰਟ, ਫਰੈਸ਼ ਫਰੂਟ ਤੇ ਯੋਗਰਟ ਬਣਦਾ, ਸਟੋਰਾਂ ਤੋਂ ਖਰੀਦ ਸਕਦੇ ਹੋ। ਗ੍ਰੀਨਵੇ ਕੈਰੀਅਰ ਨੂੰ ਡਰਾਈ ਓਨਰ ਆਪਰੇਟਰ ਚਾਹੀਦੇ ਹਨ, 905-461-3748 ਤੇ ਗੱਲਬਾਤ ਕਰ ਲਿਓ। ਤੇ ਵੈਸ਼ਨੂ ਢਾਬਾ ਕੇਟਰਿੰਗ ਬਹੁਤ ਵਧੀਆ ਪ੍ਰਾਈਸ ਵਿੱਚ ਕਰਕੇ ਦਿੰਦੇ, ਵੈਸ਼ਨੂ ਢਾਬਾ ਬੜੀ ਸਸਤੀ ਪ੍ਰਾਈਸ ਵਿੱਚ ਕੇਟਰਿੰਗ ਕਰਕੇ ਦਿੰਦੇ ਹਨ। ਘਰ ਮਹਿਮਾਨ ਆ ਰਿਹਾ ਜਾਂ ਕੋਈ ਵੱਡੀ ਕੇਟਰਿੰਗ ਕਰਨੀ ਹੋਵੇ ਵੈਸ਼ਨੂ ਢਾਬੇ ਤੇ ਸੰਪਰਕ ਕਰ ਲੈਣਾ। ਤੇ ਗਰੋਸਰੀ ਕਰਨੀ ਹੋਵੇ ਜੀਵਨ ਗਰੋਸਰ ਤੇ ਦੋਨੇ ਬਿਜ਼ਨਸ ਇੱਕੋ ਹੀ ਪਲਾਜ਼ੇ ਵਿੱਚ ਹਨ, 375 ਹਾਊਡਨ ਬੁਲਾਵਰਡ ਬ੍ਰੈਂਪਟਨ ਦੇ ਵਿੱਚ, 905-230-0375 ਦੀ ਗੱਲਬਾਤ ਕਰ ਲਿਓ। ਡਰਕਾਰ ਵਾਲੀ ਟੀਮ ਪਹੁੰਚੀ ਹੋਈ ਸੀ ਨਗਰ ਕੀਰਤਨ ਦੇ, ਕਾਫੀ ਸਾਰੀ ਸੇਵਾ ਕੀਤੀ ਇਹਨਾਂ ਨੇ। ਇਹਨਾਂ ਨੂੰ ਡਰਾਈਵਰ ਚਾਹੀਦੇ ਹਨ ਤੇ ਟ੍ਰੇਨਿੰਗ ਵੀ ਦਿੰਦੇ ਆ। 437-242-3158 ਤੇ ਗੱਲਬਾਤ ਕਰ ਲਿਓ, 437-242-3158 ਤੇ ਸੰਪਰਕ ਕਰ ਸਕਦੇ ਹੋ। ਖਬਰਾਂ ਲੈ ਕੇ ਪਹੁੰਚੇ ਹੋ ਸਾਡੇ ਵੀਰ ਜਸਵਿੰਦਰ ਯਾਰ ਜੀ, ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਖਬਰਾਂ ਦੀ ਜਾਣਕਾਰੀ ਲੈ ਕੇ ਆਉਂਦੇ ਹਨ, 24 ਘੰਟੇ 7 ਦਿਨ ਪ੍ਰੋਗਰਾਮ ਤੁਸੀਂ ਦੇਖਦੇ ਹੋ ਤੇ ਨਾਲ ਜਿਹਨਾਂ ਦਾ ਵਿਊ ਪੁਆਇੰਟ ਪ੍ਰੋਗਰਾਮ ਜ਼ਰੂਰ ਦੇਖਿਆ ਕਰੋ, ਉਹਦੇ ਵਿੱਚ ਕਾਫੀ ਸਾਰੀ ਜਾਣਕਾਰੀ ਹੁੰਦੀ ਹੈ। ਇੰਟਰਵਿਊਜ਼ ਵੀ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਤੇ ਨਾਲ ਜਿਹੜਾ ਬੁੱਕ ਰਿਵਿਊ ਪ੍ਰੋਗਰਾਮ ਮੇਰੇ ਵੀਰ ਕਵਾਕ ਸਿੰਘ ਭੱਟੀ ਸਾਹਿਬ ਲੈ ਕੇ ਆਉਂਦੇ ਹਨ, ਅੱਜ ਜਿਹੜੇ ਦਿਨ ਦਾ ਇਤਿਹਾਸ ਵੀ ਲੈ ਕੇ ਆਉਂਦੇ ਹਨ। ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਤੇ ਗੱਲਬਾਤ ਕਰਦੇ ਹਾਂ ਪੰਜਾਬ ਦੀ। ਜਸਵਿੰਦਰ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਚਲੋ, ਪਟਿਆਲੇ ਦੇ ਮਾਮਲੇ ਦਾ ਕੀ ਬਣਿਆ, ਪਟਿਆਲਾ ਹਿੰਸਾ ਮਾਮਲਾ, ਗ੍ਰਿਫਤਾਰੀਆਂ ਕੀਤੀਆਂ ਗਈਆਂ, ਕੀ ਕੁਝ ਹੋਇਆ ਇਹਦੇ ਵਿੱਚ?
ਦੇਖੋ ਜੀ, ਪਟਿਆਲਾ ਹਿੰਸਾ ਮਾਮਲਾ ਜਿਹੜਾ, ਇਹਦੇ ਵਿੱਚ ਪੁਲਿਸ ਬੜਾ ਸਖ਼ਤ ਰੁੱਖ ਅਪਣਾ ਰਹੀ ਹੈ। IG ਜਿਹੜੇ ਨੇ ਮੁਖਵਿੰਦਰ ਸਿੰਘ ਸ਼ੀਨਾ, ਉਹਨਾਂ ਨੇ ਜਾਣਕਾਰੀ ਦਿੱਤੀ ਪ੍ਰੈਸ ਕਾਨਫਰੰਸ ਕਰਕੇ ਕਿ ਸਾਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੁਆਰਾ ਖਾਸ ਆਦੇਸ਼ ਜਾਰੀ ਹੋਏ ਨੇ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ
ਜੀ।
ਉਹਨਾਂ ਨੇ ਇਹ ਵੀ ਕਿਹਾ, ਨਾਲ ਨਾਲ ਵੀ ਸਾਨੂੰ ਇਹ ਵੀ ਕਿਹਾ ਗਿਆ ਕਿ ਕਿਸੇ ਉੱਤੇ ਵੀ ਨੱਕੀ ਕਾਰਵਾਈ ਨਹੀਂ ਹੋਣੀ
ਚਾਹੀਦੀ।
ਕਾਸ਼ ਕਿਤੇ 2015 ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ
ਜੀ,
ਉਦੋਂ ਸਖਤ ਤੋਂ ਸਖਤ ਜੇ ਕਾਰਵਾਈ ਹੋ ਜਾਂਦੀ ਤਾਂ ਵਾਰ ਵਾਰ ਬੇਅਦਬੀਆਂ ਵਾਲਾ ਜਿਹੜਾ ਸਿਲਸਿਲਾ ਸੀ ਇਹ ਨਾ ਚੱਲਦਾ, ਚਾਹੇ ਪੰਜਾਬ ਦੇ ਵਿੱਚ ਸਿੱਖ ਧਰਮ ਨਾਲ ਸੰਬੰਧਿਤ, ਚਾਹੇ ਹਿੰਦੂ ਧਰਮ ਨਾਲ ਸੰਬੰਧਿਤ, ਚਾਹੇ ਲੁਧਿਆਣੇ ਦੇ ਵਿੱਚ ਜਦੋਂ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੁਰਾਨ ਸ਼ਰੀਫ ਪਾੜੀ ਫਾੜੀ ਤੇ ਖਿਲਾਰੀ ਮਿਲੀ ਸੀ
ਜੀ,
ਉਹ ਮਾਮਲਾ ਹੋਵੇ, ਉਸ ਵੇਲੀਆਂ ਸਰਕਾਰਾਂ ਨੇ ਜੇਕਰ ਇਹ ਕੁਝ ਕੀਤਾ ਹੁੰਦਾ ਤਾਂ ਇਹ ਅੱਜ ਇਸ ਮਾਹੌਲ ਤਿਕਰ ਪੰਜਾਬ ਨਾ ਆਉਂਦਾ। ਪਰ ਫਿਰ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਹੁਣ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਅਸੀਂ ਇੱਕ ਸਬਕ ਦੇਣਾ ਚਾਹੁੰਦੇ ਹਾਂ ਤਾਂ ਜੋ ਪੰਜਾਬ ਵਿੱਚ ਦੁਬਾਰੇ ਏਦਾਂ ਦਾ ਮਾਹੌਲ ਨਾ ਬਣੇ
ਜੀ।
ਇਹਦੇ ਲਈ ਗ੍ਰਿਫਤਾਰੀਆਂ ਵਿੱਚ ਸਭ ਤੋਂ ਪਹਿਲੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਬਰਜਿੰਦਰ ਸਿੰਘ ਪਰਵਾਨਾ ਦੀ ਹੋਈ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਬਣਾਏ ਹੋਏ ਨੇ ਸ਼ੰਕਰ ਭਾਰਤਵਾਜ, ਫਿਰ ਗ੍ਰਿਫਤਾਰੀ ਉਹਨਾਂ ਦੀ ਵੀ ਹੋ ਚੁੱਕੀ ਹੈ। ਤੇ ਸੋਸ਼ਲ ਮੀਡੀਆ ਉੱਤੇ ਜੋ ਟਿੱਪਣੀਆਂ ਕਰਨ ਵਾਲੇ, ਗਲਤ ਟਿੱਪਣੀਆਂ ਕਰਨ ਵਾਲੇ ਸਰਕਾਰ ਦੇ ਅਨੁਸਾਰ ਜਾਂ ਪ੍ਰਸ਼ਾਸਨ ਦੇ ਅਨੁਸਾਰ, ਅਸ਼ਮੀ ਕੁਮਾਰ ਗੱਗੀ ਪੰਡਿਤ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ 6 ਗ੍ਰਿਫਤਾਰੀਆਂ ਹੋਰ ਹੋਈਆਂ
ਜੀ।
ਸਾਰੇ ਦੇ ਸਾਰੇ ਮਾਮਲੇ ਨੂੰ ਜਦੋਂ ਦੇਖਦੇ ਹਾਂ ਤਾਂ ਸਰਕਾਰ ਬੜਾ ਸਖਤ ਰੁੱਖ ਅਪਣਾ ਰਹੀ ਹੈ, ਉਹ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਉਹਨਾਂ ਦੀ ਸਰਕਾਰ ਵਿੱਚ ਜਾਂ ਕਹਿ ਲਈਏ ਕਿ ਪੰਜਾਬ ਦੇ ਵਿੱਚ ਮੁੜ ਨਾ ਵਾਪਰਨ। ਸਰ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਵੇ, ਕਾਰਵਾਈ ਤੱਥਾਂ ਦੇ ਆਧਾਰ ਤੇ ਹੋਵੇ, ਜਿਨ੍ਹਾਂ ਉੱਤੇ ਵੀ ਕਾਰਵਾਈ ਹੋਵੇ ਉਹ ਵੀ ਕਾਨੂੰਨ ਦੇ ਅਨੁਸਾਰ ਹੋਵੇ। ਇਹ ਸਭ ਕੁਝ ਜਦੋਂ ਅਸੀਂ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮਾਨ ਸਰਕਾਰ ਪੰਜਾਬ ਵਿੱਚ ਇਸ ਮਾਮਲੇ ਦੇ ਉੱਤੇ ਵਿਸ਼ੇਸ਼ ਤੌਰ ਤੇ ਸਹੀ ਟਰੈਕ ਵਿੱਚ ਜਾ ਰਹੀ ਹੈ ਜੀ।
ਜੀ, ਕਿਸਾਨਾਂ ਨੇ ਸਿੱਧੇ ਸਵਾਲ ਕਿਤੇ ਚੁੱਕੇ?
ਦੇਖੋ ਜੀ, ਕਿਸਾਨਾਂ ਨੂੰ ਪਿਛਲੇ ਦਿਨੀ ਜੋ ਐਲਾਨ ਹੋਇਆ ਸੀ ਸਿੱਧੀ ਬਿਜਾਈ ਦਾ
ਜੀ,
ਕਿ ਸਿੱਧੀ ਬਿਜਾਈ ਕਰੋ। ਮੈਂ ਉਸ ਤਰਫ ਜਾਣ ਤੋਂ ਪਹਿਲਾਂ, ਹੁਣ ਤੋਂ ਕੁਝ ਕੁ ਵਕਤ ਪਹਿਲਾਂ ਜੋ ਮਾਨ ਸਰਕਾਰ ਨੇ ਐਲਾਨ ਕੀਤੇ ਨੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਭ ਤੋਂ ਜ਼ਰੂਰੀ ਐਲਾਨ ਕੀਤਾ ਕਿ 26,000 ਕੁਝ ਪੋਸਟਾਂ ਵੱਖਰੇ ਵੱਖਰੇ ਮਹਿਕਮਿਆਂ ਵਿੱਚ ਕੱਢਣ ਦੀ ਮਨਜ਼ੂਰੀ ਦੇ ਦਿੱਤੀ ਹੈ ਕਿ ਉਹ ਪੋਸਟਾਂ ਭਰੀਆਂ ਜਾਣਗੀਆਂ। ਇੱਕ ਇਹ ਅਹਿਮ ਐਲਾਨ ਸਾਡੇ ਦਰਸ਼ਕਾਂ ਨੂੰ ਦੱਸਣਾ ਬੜਾ ਜ਼ਰੂਰੀ ਸੀ। ਤੇ ਕੱਲ ਇੱਕ ਐਲਾਨ ਹੋਇਆ ਸੀ, ਉਹਦੇ ਵਿੱਚ ਕਿਹਾ ਗਿਆ ਸੀ ਪਿਛਲੇ ਦਿਨਾਂ ਵਾਲੇ ਵਿੱਚ ਕਿ ਸਿੱਧੀ ਬਿਜਾਈ ਕਰੋ ਤਾਂ 1500 ਰੁਪਇਆ ਏਕੜ ਕਿਸਾਨ ਨੂੰ ਮਿਲੂਗਾ। ਪਰ ਜਦੋਂ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਬਹੁਤੇ ਅਖਬਾਰਾਂ ਨੇ ਵੀ ਰਿਪੋਰਟਾਂ ਛਾਪੀਆਂ, ਅਸੀਂ ਵੀ ਆਪਣੇ ਪੱਧਰ ਉੱਤੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਮਿਲੇ ਹਾਂ ਤੇ ਮੇਰੇ ਕੋਲ ਜਿਹੜੀ ਫੀਡਬੈਕ ਆਈ ਹੈ, ਕਿਸਾਨ ਉਹਦੇ ਵਿੱਚ ਦੋ ਹਿੱਸਿਆਂ ਵਿੱਚ ਵੰਡੇ ਗਏ ਨੇ। ਪਹਿਲਾ ਹਿੱਸਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਸਕੀਮ ਦੀ ਸਲਾਹਤਾ ਕਰਦਾ ਤੇ ਉਹ ਕਹਿੰਦਾ ਵੀ ਇਹ ਚੰਗਾ ਹੋਇਆ, ਪਰ ਇਹ ਹਿੱਸੇ ਦੇ ਵਿੱਚ ਲੋਕਾਂ ਦੀ ਗਿਣਤੀ ਬੜੀ ਘੱਟ ਹੈ ਜੋ ਇਸ ਨੂੰ ਚੰਗਾ ਕਹਿ ਰਹੇ ਨੇ
ਜੀ।
ਬਹੁਤੇ ਜਿਹੜੇ ਕਿਸਾਨ ਨੇ ਉਹ ਇਹਦੇ ਉੱਤੇ ਉਂਗਲ ਚੱਕ ਰਹੇ ਨੇ ਇਸ ਐਲਾਨ ਦੇ ਉੱਤੇ ਕਿ ਜਿਸ ਤਰੀਕੇ ਦੇ ਨਾਲ ਇਹ 1500 ਰੁਪਇਆ ਪ੍ਰਤੀ ਏਕੜ ਦਿੱਤਾ ਹੈ, ਉਹਦੇ ਨਾਲ ਕਿਸਾਨਾਂ ਦਾ ਘਰ ਪੂਰਾ ਨਹੀਂ ਹੋਣਾ
ਜੀ।
ਉਹਦੇ ਕਾਰਨ ਕੀ ਹੈ? ਸਭ ਤੋਂ ਪਹਿਲਾਂ ਜਦੋਂ ਸਿੱਧੀ ਬਿਜਾਈ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਨਦੀਨ ਬਹੁਤ ਹੁੰਦੇ ਨੇ, ਉਹਦੇ ਉੱਤੇ ਸਪਰੇਆਂ ਬਹੁਤ ਜ਼ਿਆਦਾ ਹੁੰਦੀਆਂ। ਨੰਬਰ 2 ਤੇ ਇਸ ਝੋਨੇ ਦਾ, ਇਸ ਬਿਜਾਈ ਵਾਲੇ ਝੋਨੇ ਦਾ ਜਿਹੜਾ ਝਾੜ ਹੈ, ਜਿਹੜੀ ਉਹਦੀ ਪੈਦਾਵਾਰ ਹੈ, ਉਹ ਵੀ ਬੜੀ ਘੱਟ ਹੁੰਦੀ ਆ। ਦੂਸਰੇ ਦੇ ਮੁਕਾਬਲੇ 3 ਤੋਂ 4 ਕੁਇੰਟਲ, ਜੇ ਮੰਨ ਲਈਏ ਤਾਂ 8 ਤੋਂ 10 ਹਜ਼ਾਰ ਰੁਪਏ ਦਾ ਪ੍ਰਤੀ ਏਕੜ ਘੱਟ ਉਹ ਝੋਨਾ ਜਿਹੜਾ ਝੜਦਾ ਜਾਂ ਨਿਕਲਦਾ। ਕਿਸਾਨਾਂ ਨੇ ਮੰਗ ਰੱਖੀ ਹੈ ਇਸ ਵਿਰੋਧ ਦੇ ਵਿੱਚ, ਇਸ ਸਵਾਲ ਚੱਕਣ ਦੇ ਵਿੱਚ ਵੀ ਅਸੀਂ ਤੁਹਾਡੀ ਇਸ ਪਾਲਿਸੀ ਦੇ ਨਾਲ ਸਹਿਮਤ ਹਾਂ, ਇਹਦੇ ਨਾਲ ਪਾਣੀ ਦੀ ਬੱਚਤ ਹੋ ਜਾਂਦੀ ਹੈ, ਇਹਦੇ ਨਾਲ ਬਿਜਲੀ ਦੀ ਬੱਚਤ ਹੋ ਜਾਂਦੀ ਹੈ, ਪਰ ਤੁਸੀਂ ਇਹ ਵੀ ਤਾਂ ਦੇਖੋ ਵੀ ਇਹਦੇ ਨਾਲ ਕਿਸਾਨ ਨੂੰ ਪ੍ਰਤੀ ਏਕੜ
इस तरीके ना कह दी कि 6 to 8 हजार रुपए का घाटा भी पैदा क्योंकि उसकी पैदावार घटती है
जी।
इस गल करके जो किसान ने वो चाहते ने कि ये पैदावार नू जेकर तुसी घटाउंदे हक विचो सीधी बिजाई कराउंदे हक विचो तो किसान तो पहले ही करजे थले लताड़िया होया ਇਹਦੇ ਲਈ ਤੁਹਾਨੂੰ ਜਿਹੜੀ ਇਹ ਰਾਸ਼ੀ ਹੈ ਇਹ 1500 ਤੋਂ ਵਧਾਉਣੀ ਪਵੇਗੀ ਕਿਉਂਕਿ 1500 ਰੁਪਿਆ ਰਾਸ਼ੀ ਬਹੁਤ ਘੱਟ ਹੈ। ਇਹ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਬਿਮਾਰੀ ਵੀ ਜ਼ਿਆਦਾ ਪੈਂਦੀ ਹੈ, ਇਹਦੇ ਉੱਤੇ ਸਪਰੇਆਂ ਵੀ ਜ਼ਿਆਦਾ ਕਰਨੀਆਂ ਪੈਂਦੀਆਂ, ਇਹਦੇ ਵਿੱਚ ਨਦੀਨ ਵੀ ਜ਼ਿਆਦਾ ਹੁੰਦੀ ਆ, ਉਹਦੇ ਵਿੱਚੋਂ ਪੁੱਟਣ ਦੇ ਲਈ ਲੇਬਰ ਵੀ ਜ਼ਿਆਦਾ ਲੱਗ ਜਾਂਦੀ ਹੈ ਤੇ ਨਾਲ ਦੀ ਨਾਲ ਇਹਦਾ ਝਾੜ ਵੀ ਘੱਟ ਹੁੰਦਾ। ਮੈਨੂੰ ਵੀ ਜਾਪਦਾ ਕਿ ਇਸ ਸਕੀਮ ਦੇ ਨਾਲ ਜਿੰਨਾ ਕੁ ਏਰੀਆ ਪਹਿਲਾਂ ਸਿੱਧੀ ਬਿਜਾਈ ਦੇ ਅਧੀਨ ਹੁੰਦਾ ਸੀ ਉਹਨਾਂ ਕੀ ਰਹੂਗਾ, ਇਸ ਸਕੀਮ ਦੇ ਪਿੱਛੇ ਲੱਗ ਕੇ ਬਹੁਤੇ ਕਿਸਾਨ ਜਿਹੜੇ ਨੇ ਉਹ ਏਰੀਆ ਸਿੱਧੀ ਬਿਜਾਈ ਦੇ ਹੇਠਾਂ ਨਹੀਂ ਵਧਾਉਣਗੇ ਕਿਉਂਕਿ ਇਹਦੇ ਵਿੱਚ ਫਸਲ ਦੀ ਪੈਦਾਵਾਰ ਘਟਦੀ ਹੈ ਜੀ।
ਜੀ ਜਦੋਂ ਕਹਿੰਦੇ ਆਪ ਨੂੰ ਲੋੜ ਹੁੰਦੀ ਹੈ ਫਿਰ ਤਾਂ ਬੜੀ ਜਲਦੀ ਕਰਜ਼ਾ ਚੱਕ ਲੈਂਦੇ ਆ ਤੇ 7000 ਕਰੋੜ ਦਾ ਕਰਜ਼ਾ ਚੱਕਿਆ ਹੁਣ।
ਦੇਖੋ ਜੀ ਵਿਰੋਧੀ ਧਿਰ ਨੇ ਇਹ ਜਿਹੜੀ ਗੱਲ ਕਹੀ ਹੈ, ਮੈਂ ਨਹੀਂ ਕਹਿੰਦਾ ਵੀ ਇਹ ਗੱਲ ਗਲਤ ਹੈ, ਮੈਂ ਨਹੀਂ ਕਹਿੰਦਾ ਸਹੀ ਹੈ। ਵਿਰੋਧੀ ਧਿਰ ਦਾ ਜਿਹੜਾ ਕੰਮ ਹੁੰਦਾ ਉਹ ਹੁੰਦਾ ਹੋਕਾ ਦੇਣਾ ਵੀ ਜਾਗਦੇ ਰਹੋ
ਜੀ।
ਲੋਕਾਂ ਲਈ ਵੀ ਉਹਨਾਂ ਨੇ ਹੋਕਾ ਦੇਣਾ ਹੁੰਦਾ ਵੀ ਲੋਕਾਂ ਨੂੰ ਦੱਸਣਾ ਹੁੰਦਾ ਵੀ ਜਿਹੜੀ ਸਰਕਾਰ ਤੁਸੀਂ ਚੁਣੀ ਆ ਉਹ ਆਹ ਕੰਮ ਕਰਦੀ ਹੈ ਭਾਈ ਜਾਗਦੇ ਰਹੋ। ਨਾਲ ਨਾਲ ਉਹਨਾਂ ਨੇ ਸਰਕਾਰ ਲਈ ਵੀ ਹੋਕਾ ਦੇਣਾ ਹੁੰਦਾ ਵੀ ਲੋਕਾਂ ਨੇ ਤੁਹਾਨੂੰ ਚੁਣਿਆ ਤੁਸੀਂ ਵੀ ਸੌ ਨਾ ਜਾਇਓ ਤੁਸੀਂ ਵੀ ਜਾਗਦੇ ਰਹੋ। ਤਾਂ ਇਸ ਹੋਕੇ ਦੇ ਵਿੱਚ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਪਹਿਲ ਕੀਤੀ ਹੈ, ਜਿਹੜੇ ਨਵੇਂ ਨਵੇਂ ਬਣੇ ਨੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ
ਜੀ
ਤੇ ਨਾਲ ਦੀ ਨਾਲ ਵਿਰੋਧੀ ਧਿਰ ਦੇ ਜਿਹੜੇ ਨੇਤਾ ਬਣੇ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਇਸ ਸਵਾਲ ਨੂੰ ਚੱਕਿਆ ਹੈ। ਉਹ ਕਹਿੰਦੇ ਮਾਨ ਸਾਹਿਬ ਦੀ ਸਰਕਾਰ ਬਣੀ ਨੂੰ 40 ਦਿਨ ਹੋਏ ਨੇ ਤੇ 40 ਦਿਨਾਂ ਦੇ ਵਿੱਚ ਉਹਨਾਂ ਨੇ 7000 ਕਰੋੜ ਰੁਪਇਆ ਜਿਹੜਾ ਕਰਜ਼ਾ ਚੱਕ ਲਿਆ। ਉਹ ਕਹਿੰਦੇ ਜੇਕਰ ਇਸੇ ਹੀ ਸਪੀਡ ਨਾਲ ਇਸੇ ਹੀ ਗਤੀ ਨਾਲ ਇਸੇ ਹੀ ਰੇਸ਼ੋ ਨਾਲ ਉਹ ਕਰਜ਼ਾ ਚੱਕਦੇ ਰਹੇ ਤਾਂ 5 ਸਾਲਾਂ ਦੇ ਵਿੱਚ 3 ਲੱਖ ਕਰੋੜ ਰੁਪਇਆ ਕਰਜ਼ਾ ਚੱਕ ਲੂਗੀ ਮਾਨ ਸਰਕਾਰ
ਜੀ।
ਜਦੋਂ ਇਸ ਚੀਜ਼ ਨੂੰ ਦੇਖਦੇ ਹਾਂ ਇਸ ਅੰਕੜੇ ਨੂੰ ਵੇਖਦੇ ਹਾਂ ਤਾਂ ਨਾਲ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਇੱਕ ਹੋਰ ਗੱਲ ਕਹੀ ਹੈ, ਕਹਿੰਦੇ ਕੇਜਰੀਵਾਲ ਸਾਹਿਬ ਜਦੋਂ ਪੰਜਾਬ ਆਉਂਦੇ ਸੀ ਤਾਂ ਪੰਜਾਬ ਆਉਂਦੇ ਕਹਿੰਦੇ ਹੁੰਦੇ ਸੀ ਕਿ ਮੈਂ 53000 ਕਰੋੜ ਰੁਪਏ ਦੀ ਜਿਹੜੀ ਪੰਜਾਬ ਦੀ ਆਮਦਨ ਵਿੱਚ ਵਾਧਾ ਕਰੂੰਗਾ 53000 ਕਰੋੜ ਰੁਪਇਆ
ਜੀ।
ਉਹ ਵਾਧਾ ਕਰਨਾ ਸੀ ਪੰਜਾਬ ਦੀ ਲੀਕੇਜ ਰੋਕ ਕੇ, ਚਾਹੇ ਉਹ ਰੇਤ ਮਾਫੀਆ ਦੇ ਰੂਪ ਵਿੱਚ ਹੈ, ਚਾਹੇ ਉਹ ਸ਼ਰਾਬ ਮਾਫੀਆ ਦੇ ਰੂਪ ਵਿੱਚ ਹੈ, ਚਾਹੇ ਕੇਬਲ ਮਾਫੀਆ ਦੇ ਰੂਪ ਵਿੱਚ ਹੈ, ਚਾਹੇ ਟਰਾਂਸਪੋਰਟ ਮਾਫੀਆ ਦੇ ਰੂਪ ਵਿੱਚ ਹੈ। ਕਹਿੰਦੇ ਜੀ ਉਹਦੇ ਲਈ ਉਹ ਕੀ ਕਰ ਰਹੇ ਨੇ? ਮੇਰੇ ਖਿਆਲ ਨਾਲ ਸਵਾਲ ਵਾਜਦਾ ਹੈ, ਨਾ ਤਾਂ ਹਲੇ ਟਰਾਂਸਪੋਰਟ ਦੇ ਨਾਲ ਸੰਬੰਧਿਤ, ਨਾ ਹੀ ਹਜੇ ਕੇਬਲ ਨਾਲ ਸੰਬੰਧਿਤ, ਨਾ ਹੀ ਹਜੇ ਰੇਤ ਮਾਫੀਆ ਨਾਲ ਸੰਬੰਧਿਤ ਕਿਸੇ ਤਰੀਕੇ ਦੀ, ਨਾ ਹੀ ਸ਼ਰਾਬ ਮਾਫੀਆ ਨਾਲ ਸੰਬੰਧਿਤ ਕਿਸੇ ਤਰੀਕੇ ਦੀ ਕੋਈ ਪਾਲਿਸੀ ਨਹੀਂ ਆਈ। ਦੇਖੋ ਕਾਰਵਾਈ ਕਰਦੇ ਰਹਿਣਾ ਤੇ ਪਾਲਿਸੀ ਲੈ ਕੇ ਆਉਣਾ ਦੋਨੇ ਵੱਖਰੀਆਂ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ। ਕਾਰਵਾਈਆਂ ਜ਼ਰੂਰ ਹੋ ਰਹੀਆਂ ਨੇ ਪਰ ਕਾਰਵਾਈਆਂ ਹੁੰਦੀਆਂ ਨੇ ਸਿਰਫ ਤੇ ਸਿਰਫ ਐਮਰਜੈਂਸੀ ਵਿੱਚ ਕਿਸੇ ਘਟਨਾ ਨੂੰ ਰੋਕਣ ਦੇ ਲਈ, ਪਰ ਪਰਮਾਨੈਂਟ ਹੱਲ ਜਿਹੜੇ ਹੁੰਦੇ ਨੇ ਉਹ ਪਾਲਿਸੀਆਂ ਹੁੰਦੇ ਨੇ। ਸਿਰਫ ਤੇ ਸਿਰਫ ਪੰਚਾਇਤ ਵਿਭਾਗ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਨੂੰ ਛੁਡਾਉਣ ਵਾਲੀ ਮੁਹਿੰਮ ਵਿੱਢੀ ਆ ਉਹ ਜ਼ਰੂਰ ਪਾਲਿਸੀ ਦੇ ਰੂਪ ਵਿੱਚ ਆ ਗਈ ਹੈ। ਇਹ ਸਵਾਲ ਕਰਨੇ ਜ਼ਰੂਰੀ ਨੇ। ਕਈ ਵਾਰੀ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਣਾ ਰੁੱਖ ਹੋਰ ਪਾਸੇ ਦਾ ਤਿਆਰ ਕਰ ਲੈਂਦੀਆਂ ਨੇ। ਤਾਂ ਇਸ ਜਦੋਂ ਸਾਰੇ ਸਾਰੀ ਚੀਜ਼ ਨੂੰ ਦੇਖਦੇ ਹਾਂ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਕਰਜ਼ਾ ਚੁੱਕਣਾ ਹੀ ਨਹੀਂ
ਜੀ,
ਸਾਨੂੰ ਕਰਜ਼ੇ ਦੀ ਜ਼ਰੂਰਤ ਹੀ ਨਹੀਂ, ਤਾਂ ਇਹ ਕਰਜ਼ਾ ਕਿਉਂ ਚੁੱਕਣਾ ਪੈ ਗਿਆ? ਪਰ ਮੈਂ ਇੱਥੇ ਵਿਰੋਧੀ ਧਿਰ ਦੇ ਜੋ ਦੋ ਵੱਡੇ ਲੀਡਰ ਨੇ ਉਹਨਾਂ ਲਈ ਗੱਲ ਕਹਿਣੀ ਚਾਹੁੰਦਾ ਹੈ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਤੁਸੀਂ ਆਪਣੇ ਜਦੋਂ ਘਰ ਨੂੰ ਚਲਾਉਣਾ ਹੁੰਦਾ ਹੈ, ਤੁਸੀਂ ਆਪਣੇ ਸੂਬੇ ਨੂੰ ਚਲਾਉਣਾ ਹੁੰਦਾ ਹੈ, ਉਹਦੇ ਵਿੱਚ ਕੁਝ ਨਵਾਂ ਪੈਦਾ ਕਰਨਾ ਹੁੰਦਾ ਹੈ ਤਾਂ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਵਿੱਚ ਇਨਵੈਸਟਮੈਂਟ ਕੀਤੀ ਜਾਵੇ
ਜੀ।
ਕਰਜ਼ਾ ਹਮੇਸ਼ਾ ਤੇ ਹਮੇਸ਼ਾ ਮਿੱਟੀ ਚ ਰੋਲਣ ਵਾਸਤੇ ਨਹੀਂ ਚੱਕਿਆ ਜਾਂਦਾ, ਕਈ ਵਾਰੀ ਕਰਜ਼ੇ ਦੇ ਨੂੰ ਇਨਵੈਸਟਮੈਂਟ ਦੇ ਰੂਪ ਵਿੱਚ ਵਰਤ ਕੇ ਤੁਸੀਂ ਕਰਜ਼ੇ ਤੇ ਸਵਾਲ ਨਾ ਕਰੋ, ਤੁਸੀਂ ਕਰਜ਼ੇ ਦੀ ਵਰਤੋਂ ਤੇ ਸਵਾਲ ਕਰੋ ਵੀ ਕਰਜ਼ਾ ਚੱਕਿਆ ਤਾਂ ਵਰਤਿਆ ਕਿੱਥੇ
ਜੀ,
ਕਿੱਥੇ ਵਰਤਿਆ ਤੇ ਉਹਦੇ ਚੋਂ ਕੀ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਮਾਨ ਸਰਕਾਰ। ਜੇਕਰ ਤੁਸੀਂ ਉੱਥੇ ਘੇਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਵਾਕਈ ਹੀ ਵਿਰੋਧੀ ਧਿਰ ਮੰਨਣ ਨੂੰ ਤਿਆਰ। ਜੀ
ਜੀ ਹਾਂ, ਜਸਵਿੰਦਰ ਜੀ, ਕੇਜਰੀਵਾਲ ਦੀ ਕੀ ਨਵੀਂ ਰਣਨੀਤੀ ਹੈ ਗੁਜਰਾਤ ਦੇ ਵਿੱਚ?
ਦੇਖੋ ਜੀ, ਇਸ ਤੋਂ ਬਾਅਦ ਜਿਹੜੀਆਂ ਚੋਣਾਂ ਨੇ ਉਹ ਗੁਜਰਾਤ ਸੂਬੇ ਦੇ ਵਿੱਚ ਹੋਣੀਆਂ
ਜੀ,
ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਗੁਜਰਾਤ ਸੂਬੇ ਨੂੰ ਜੇਕਰ ਜਿੱਤ ਲਿਆ ਆਮ ਆਦਮੀ ਪਾਰਟੀ ਨੇ ਤਾਂ ਇੱਕ ਬਹੁਤ ਵੱਡੀ ਜਿੱਤ ਹੋਊਗੀ, ਇੱਕ ਸੂਬਾ ਨਹੀਂ ਹੋਊਗਾ, ਇਹ ਉਹਨਾਂ ਲੋਕਾਂ ਦਾ ਸੂਬਾ ਹੈ ਜਿਹੜੇ ਲੋਕ ਇਸ ਵਕਤ ਕੇਂਦਰ ਦੇ ਵਿੱਚ ਜਾਂ ਕਹਿ ਲਓ ਭਾਰਤ ਤੇ ਰਾਜ ਕਰਦੇ ਨੇ। ਤਾਂ ਕੇਜਰੀਵਾਲ ਦੀ ਜਿਹੜੀ ਕੋਸ਼ਿਸ਼ ਹੈ ਹੁਣ ਗੁਜਰਾਤ ਦੇ ਵਿੱਚ ਆਪਣੀ ਪਾਰਟੀ ਨੂੰ ਪੱਕੇ ਪੈਰੀ ਲੈ ਕੇ ਆਉਂਦੀ ਹੈ। ਉਹਦੇ ਲਈ ਲਗਾਤਾਰ ਉਹ ਗੁਜਰਾਤ ਦੇ ਵਿੱਚ ਜਿਹੜਾ ਵਕਤ ਦੇ ਰਹੇ ਨੇ ਤੇ ਉੱਥੇ ਇੱਕ ਪਾਰਟੀ ਹੈ ਜਿਹਦਾ ਨਾਮ ਹੈ ਭਾਰਤੀ ਟ੍ਰਿਬਲ ਪਾਰਟੀ BTP
ਜੀ,
ਉਹਦੇ ਨਾਲ ਕੇਜਰੀਵਾਲ ਸਾਹਿਬ ਨੇ ਉੱਥੇ ਸੰਧੀ ਕਰ ਲਈ ਹੈ। ਇਹ ਪਾਰਟੀ ਜਿਹੜੀ ਹੈਗੀ ਹੈ ਇਹ ਉੱਥੇ ਆਦਿਵਾਸੀ ਜਿਹੜੇ ਲੋਕ ਨੇ ਉਹਨਾਂ ਦੇ ਵਿਕਾਸ ਦੇ ਲਈ ਕੰਮ ਕਰਦੀ ਹੈ, ਜਾਂ ਕਹਿ ਲਓ ਕਿ ਇਹ ਗਰੀਬ ਤਬਕੇ ਨਾਲ ਜੁੜੇ ਹੋਏ ਲੋਕਾਂ ਦੀ ਪਾਰਟੀ ਹੈ, ਉਹਨਾਂ ਦੇ ਲਈ ਇਹ ਕੰਮ ਕਰਦੀ ਹੈ
ਜੀ।
ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ ਹੈ ਕਿ ਦੇਖੋ ਇਸ ਸੂਬੇ ਦੇ ਵਿੱਚ ਜੋ ਦੁਨੀਆਂ ਦੇ ਪਹਿਲੇ 5 ਅਮੀਰ ਨੇ 10 ਅਮੀਰ ਨੇ ਉਹਦੇ ਵਿੱਚ ਸੂਬੇ ਦੇ 2 ਬੰਦੇ ਜਿਹੜੇ ਆਉਂਦੇ ਨੇ, ਗੌਤਮ ਅਡਾਨੀ ਜਿਹੜੇ 5ਵੇਂ ਨੰਬਰ ਤੇ ਆਉਂਦੇ ਨੇ ਤੇ ਅੰਬਾਨੀ ਸਾਹਿਬ ਨੇ ਜਿਹੜੇ ਉਹ 8ਵੇਂ ਨੰਬਰ ਤੇ ਆਉਂਦੇ ਨੇ, ਉਹ ਵੀ ਇਸੇ ਸੂਬੇ ਨੂੰ ਬਿਲੋਂਗ ਕਰਦੇ ਨੇ ਤੇ ਜਿਹੜੇ ਸਭ ਤੋਂ ਵੱਧ ਗਰੀਬ ਨੇ ਉਹ ਵੀ ਇਸੇ ਸੂਬੇ ਨੂੰ ਬਿਲੋਂਗ ਕਰਦੇ ਨੇ
ਜੀ।
ਤਾਂ ਜਿਹੜਾ ਪਾੜਾ ਹੈ ਗਰੀਬੀ ਤੇ ਅਮੀਰੀ ਦਾ ਉਹ ਇਸ ਸੂਬੇ ਵਿੱਚ ਸਾਹਮਣੇ ਸਪਸ਼ਟ ਵੇਖਿਆ ਜਾ ਸਕਦਾ ਹੈ। ਉਹ ਕਹਿੰਦੇ ਕਿ ਮੈਂ ਇਹ ਪਾੜਾ ਖਤਮ ਕਰਨ ਦੇ ਲਈ ਹੀ ਗੁਜਰਾਤ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਚਾਹੁੰਦਾ ਹੈ। ਇਹਦੇ ਲਈ ਹੁਣ ਉਹਨਾਂ ਨੇ ਜਿਹੜਾ ਸਮਝੌਤਾ ਹੈ ਹੱਥ ਮਿਲਾ ਲਿਆ BTP ਪਾਰਟੀ ਦੇ ਨਾਲ। ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਰਟੀ ਝਾੜੂ ਚੱਕ ਕੇ ਜਾਂ ਝਾੜੂ ਦੇ ਨਾਲ ਗੁਜਰਾਤ ਦੀ ਸਫਾਈ ਵਿੱਚ ਕਿੰਨਾ ਕੁ ਹੱਥ ਵਟਾਉਂਦੀ ਹੈ ਕੇਜਰੀਵਾਲ ਸਾਹਿਬ ਦਾ ਜੀ।
ਜਸਵਿੰਦਰ ਜੀ, ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਕੋਠੀ ਅੱਗੇ ਧਰਨਾ ਲਾਇਆ ਹੋਇਆ
ਅਧਿਆਪਕ ਵਰਗ ਦੁਆਰਾ ਜੀ, ਖਾਸ ਕਰਕੇ ਮੈਂ ਦੱਸ ਦੇਵਾਂ ਕਿ ਇਹ ਉਹ ਲੋਕ ਨੇ ਜਿਹੜੇ ਅਧਿਆਪਕ ਬਣਨਾ ਚਾਹੁੰਦੇ ਨੇ
ਜੀ।
ਇਹ BEd ਪਾਸ ਨੇ, ਟੈਟ ਪਾਸ ਸਾਡੇ ਐਲੀਜੀਬਲ ਅਧਿਆਪਕ ਨੇ ਜਿਨ੍ਹਾਂ ਦੀ ਐਲੀਜੀਬਿਲਟੀ ਪੂਰੀ ਹੈ, ਪਰ ਸਰਕਾਰ ਇਹਨਾਂ ਦੇ ਲਈ ਪੋਸਟਾਂ ਨਹੀਂ ਕੱਢ ਰਹੀ
ਜੀ।
ਇਹਦੇ ਲਈ ਜਿਹੜੇ ਸਿੱਖਿਆ ਮੰਤਰੀ ਨੇ ਗੁਰਮੀਤ ਸਿੰਘ ਮੀਤ ਹੇਅਰ, ਉਹਨਾਂ ਦੀ ਜਿਹੜੀ ਰਹਾਇਸ਼ ਆ ਬਰਨਾਲੇ ਆ ਤੇ ਉਹਨਾਂ ਦੇ ਗ੍ਰਹਿ ਦੇ ਅੱਗੇ ਜਾਂ ਕਹਿ ਲਓ ਕਿ ਉਹਨਾਂ ਦੇ ਘਰ ਦੇ ਅੱਗੇ, ਉਹਨਾਂ ਦੇ ਬੂਹੇ ਅੱਗੇ, ਦਰਵਾਜ਼ੇ ਅੱਗੇ ਇਹ ਧਰਨਾ ਜਿਹੜਾ ਲਾ ਦਿੱਤਾ ਹੈ BEd ਟੈਟ ਪਾਸ ਯੂਨੀਅਨ ਦੁਆਰਾ
ਜੀ।
ਖਿੱਚਾ ਧੂਈ ਵੀ ਹੋਈ ਉੱਥੇ, ਸਾਡੇ ਨੌਜਵਾਨ ਮੁੰਡੇ ਕੁੜੀਆਂ ਜੋ ਅਧਿਆਪਕ ਬਣਨ ਦੀ ਚਾਹਤ ਰੱਖਦੇ ਨੇ, ਚੁੰਨੀਆਂ ਵੀ ਸਿਰਾਂ ਤੋਂ ਉਤਰੀਆਂ, ਦਸਤਾਰਾਂ ਵੀ ਸਿਰਾਂ ਤੋਂ ਉਤਰੀਆਂ, ਜੋ ਖਿੱਚਾ ਧੂਈ ਪੁਲਿਸ ਤੇ ਇਹਨਾਂ ਨੌਜਵਾਨਾਂ ਦੇ ਵਿਚਕਾਰ ਹੋਈ ਹੈ
ਕਿਉਂਕਿ
ਇਹ ਆਪਣੀਆਂ ਹੱਕਾਂ ਲਈ ਬੈਰੀਗੇਟਸ ਤੋੜ ਕੇ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ। ਜਿਹੜਾ ਅਮਲਾ ਸੀ ਉਹ ਸਿਕਿਉਰਿਟੀ ਦਾ, ਸੁਰੱਖਿਆ ਦਾ ਵਾਸਤਾ ਪਾਉਂਦਾ, ਇਹਨਾਂ ਨੂੰ ਰੋਕਣਾ ਚਾਹੁੰਦਾ ਸੀ। ਸਾਰੇ ਦੇ ਸਾਰੇ ਮਾਮਲੇ ਦੇ ਵਿੱਚੋਂ 9 ਮਈ ਨੂੰ ਇੱਕ ਪੈਨਲ ਬਣਾ ਕੇ ਮੰਤਰੀ ਸਾਹਿਬ ਦੇ ਨਾਲ ਇਹਨਾਂ ਦੀ ਮੀਟਿੰਗ ਜਿਹੜੀ ਉਹ ਫਿਕਸ ਹੋ ਗਈ ਹੈ। ਹੁਣ ਦੇਖਦੇ ਹਾਂ ਕਿ 9 ਮਈ ਨੂੰ ਇਹਨਾਂ ਦੀ ਮਿਹਨਤ ਇਹਨਾਂ ਦੇ ਪੱਲੇ ਪੈਂਦੀ ਹੈ ਜਾਂ ਫਿਰ ਧਰਨਿਆਂ ਦਾ ਦੌਰ ਫਿਰ ਚੱਲਦਾ ਰਹੇ ਜੀ। ਬਿਲਕੁਲ ਜੀ, ਇੱਕ ਖਬਰ ਜਿਹੜੀ ਬੜੀ ਜ਼ਰੂਰੀ ਹੈ ਉਹ ਇਹ ਹੈ ਕਿ ਕਿਸਾਨਾਂ ਦੇ ਲਈ ਜਿਹੜੀ ਇੱਕ ਬਹੁਤ ਵੱਡੀ ਵਿਪਤਾ ਇਹ ਹੈ ਕਿ ਉਹਨਾਂ ਨੂੰ MSP ਨਹੀਂ ਮਿਲ ਰਹੀ, ਉਹਨਾਂ ਨੂੰ ਹੋਰ ਸਮੱਸਿਆ ਵਿੱਚ ਰਾਹਤ ਨਹੀਂ ਮਿਲ ਰਹੀ ਤੇ ਜਿਹੜੇ ਖਰਚੇ ਨੇ ਖੇਤੀ ਉੱਤੇ ਉਹ ਲਗਾਤਾਰ ਵੱਧ ਰਹੇ ਨੇ, ਚਾਹੇ ਉਹ ਤੇਲ ਦੇ ਰੂਪ ਵਿੱਚ ਹੈ, ਚਾਹੇ ਉਹ ਸਪਰੇਹਾਂ ਦੇ ਰੂਪ ਵਿੱਚ ਹੈ ਤੇ ਚਾਹੇ ਖਾਦਾਂ ਦੇ ਰੂਪ ਵਿੱਚ ਹੈ। ਪਿਛਲੇ ਦਿਨ ਇਸੇ ਹੀ ਸਰਕਾਰ ਨੇ 150 ਰੁਪਿਆ ਜਿਹੜੀ DAP ਖਾਦ ਦਾ ਥੈਲਾ ਵਧਾਇਆ, ਇੱਕ ਥੈਲੇ ਦੇ ਵਿੱਚ 50 ਕਿਲੋ ਖਾਦ ਹੁੰਦੀ ਹੈ ਤੇ ਕਹਿ ਲਓ ਕੁਇੰਟਲ ਮਗਰ 300 ਰੁਪਏ ਵਧਾ ਦਿੱਤਾ
ਜੀ।
ਪਰ ਉਹਦੇ ਵਿੱਚ ਤਾਂ ਠੀਕ ਹੈ ਕਿ ਅਸੀਂ 150 ਰੁਪਏ ਨੂੰ ਵਧੀਆਂ ਹੋਈਆਂ ਕੀਮਤਾਂ ਦੇ ਵਿੱਚ ਗਿਣ ਸਕਦੇ ਹਾਂ, ਪਰ ਹੁਣ DAP ਤੋਂ ਬਾਅਦ ਪੋਟਾਸ਼ ਜਿਹੜੀ ਖਾਦ ਹੈ ਉਹ 1200 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੀ ਹੈ ਕੇਂਦਰ ਸਰਕਾਰ ਨੇ
ਜੀ।
ਇੱਕ ਥੈਲਾ ਜਿਹੜਾ ਹੈਗਾ ਉਹ 600 ਰੁਪਏ ਵਧਾ ਦਿੱਤਾ ਹੈ। ਇਸ ਨੂੰ ਅਸੀਂ ਵਧੀਆਂ ਹੋਈਆਂ ਕੀਮਤਾਂ ਚ ਗਿਣੀਏ ਜਾਂ ਫਿਰ ਅਸੀਂ ਇਹਨੂੰ ਗਿਣੀਏ ਕਿ ਉਹ ਪੂੰਜੀਪਤੀ ਲੋਕਾਂ ਨੂੰ ਸਰਮਾਏਦਾਰੀ ਨੂੰ ਇਸ ਚੀਜ਼ ਦਾ ਫਾਇਦਾ ਦੇਣਾ ਚਾਹੁੰਦੇ ਨੇ ਜਾਂ ਫਿਰ ਗਿਣੀਏ ਕਿ ਉਹ ਕਿਸਾਨਾਂ ਦਾ ਗਲ ਘੁੱਟਣਾ ਚਾਹੁੰਦੇ ਨੇ। ਕਿਸਾਨ ਇਹਦੇ ਉੱਤੇ ਲਗਾਤਾਰ ਵਿਰੋਧ ਕਰ ਰਹੇ ਨੇ, ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਅੰਦੋਲਨ ਦੇ ਰੂਪ ਵਿੱਚ ਮੁਜ਼ਾਹਰਿਆਂ ਰੋਸ ਮੁਜ਼ਾਹਰਿਆਂ ਦੇ ਰੂਪ ਵਿੱਚ ਵੀ ਪੇਸ਼ ਕਰਨ ਲੈ ਕੇ ਆਉਣ। ਤੇ ਇਹ ਵੀ ਹੋ ਸਕਦਾ ਕਿ DAP ਦੀ ਖਾਦ ਵਾਂਗੂ ਪੋਟਾਸ਼ ਦੀ ਖਾਦ ਉੱਤੇ ਵੀ ਕੇਂਦਰ ਦੀ ਜਿਹੜੀ ਸਰਕਾਰ ਹੈ ਇਹ ਕੋਈ ਸਬਸਿਡੀ ਜਾਰੀ ਕਰਕੇ ਕਿਸਾਨਾਂ ਨੂੰ ਕੋਈ ਰਾਹਤ ਦੇਵੇ ਜੀ।
ਜੀ ਜਸਿੰਦਰ ਜੀ ਸਾਡਾ ਬਹੁਤ ਬਹੁਤ ਧੰਨਵਾਦ, ਫਿਰ ਮਿਲਦੇ ਹਾਂ ਵੱਖ ਵੱਖ ਪ੍ਰੋਗਰਾਮ ਦੇ ਵਿੱਚ। ਅੱਜ ਆਪਾਂ ਇੱਥੇ ਗੁੱਡ ਬਾਏ ਕਰਦੇ ਹਾਂ, ਹੈਵ ਅ ਸੇਫ ਡੇ, ਸਟੇ ਸੇਫ, ਸਟੇ ਹੈਲਥੀ, ਫਿਰ ਮਿਲਦੇ ਹਾਂ ਵੱਖ ਵੱਖ ਪ੍ਰੋਗਰਾਮ ਚ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰ ਭਰੀ ਸੱਤ ਸ੍ਰੀ ਅਕਾਲ, 770 AM ਤੁਸੀਂ ਸੁਣਦੇ ਸੀ ਵਿਰਾਸਤ ਰੇਡੀਓ ਟਰਕਿੰਗ ਟੂਡੇ ਰੇਡੀਓ, ਮੰਡੇ ਟੂ ਫਰਾਈਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲਦਾ, ਤੇ FM ਸਟੇਸ਼ਨ ਦੇ 9 ਵਜੇ ਤੱਕ ਚੱਲਦਾ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਰਹਿੰਦੇ ਹਨ ਟਰਕਿੰਗ ਟੂਡੇ TV ਦੇ, ਟਰਕਿੰਗ ਰੇਡੀਓ ਤੇ ਵਿਰਾਸਤ ਰੇਡੀਓ ਤੇ। ਸਾਡੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਕਰ ਸਕਦੇ, 416-451-2222 ਤੇ ਸੰਪਰਕ ਕਰ ਸਕਦੇ। GNE ਮੋਰਗੇਜ ਤੋਂ ਮਯੰਕ ਬਤਨਾਗਰ ਜੀ ਨੇ ਪ੍ਰੋਗਰਾਮ ਸਪੌਂਸਰ ਕੀਤਾ। 6477022023 ਤੇ ਗੱਲਬਾਤ ਕਰਨ ਲਈ ਮੋਰਗੇਜ ਚਾਹੀਦੀ ਹੈ, ਰੀਫਰਾਂਸਿੰਗ ਕਰਵਾਉਣੀ ਹੋਵੇ, ਫਸਟ ਸੈਕਿੰਡ ਮੋਰਗੇਜ ਲੈਣ ਵਾਸਤੇ ਕਾਫੀ ਸਾਰਾ ਪੈਸਾ ਤੁਹਾਡੇ ਵਾਸਤੇ ਰੈਡੀ ਰੱਖਦੇ ਨੇ। ਕਿਸ ਤਰ੍ਹਾਂ ਮਿਲਦਾ, ਕਾਲ ਕਰ ਲਿਓ। ਪੈਸੇ ਇਨਵੈਸਟ ਕਰਨਾ ਚਾਹੁੰਦੇ ਹੋ, ਪ੍ਰੋਪਰਟੀ ਫਲਿਪ ਕਰਨਾ ਚਾਹੁੰਦੇ ਹੋ, ਦੂਸਰੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਤਾਂ ਮੋਰਗੇਜ ਵਾਸਤੇ, ਮੋਰਗੇਜ ਦੀਆਂ ਸੇਵਾਵਾਂ ਲੈਣ ਵਾਸਤੇ ਤੁਸੀਂ GNE ਮੋਰਗੇਜ ਤੋਂ ਮਯੰਕ ਬਤਨਾਗਰ ਜੀ ਨਾਲ ਗੱਲਬਾਤ ਕਰ ਲੈਣੀ ਹੈ। 6477022023 ਤੇ ਗੱਲਬਾਤ ਕਰ ਸਕਦੇ ਹੋ। ਸੀਨੀਅਰ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਇਮੀਗ੍ਰੇਸ਼ਨ ਮਸਲੇ ਦਾ ਹੱਲ ਕਰਕੇ ਦਿੰਦੇ ਹਨ। ਗੁਰਪ੍ਰੀਤ ਖਹਿਰਾ ਸਾਹਿਬ 905-670-4444 ਤੇ ਡ੍ਰੀਮ ਬਿਗ ਟਰਾਂਸਪੋਰਟੇਸ਼ਨ ਤੋਂ ਮਨੂ ਸਰਾਏ ਅਮਰਜੀਤ ਸਿੰਘ ਤੇ ਕਮਲ ਨੇ ਪ੍ਰੋਗਰਾਮ ਸਪੌਂਸਰ ਕੀਤਾ। 905-470-1515 ਬ੍ਰਾਂਡ ਮਿਲੀ ਚੱਕੀ ਦਾ ਆਟਾ, ਸ਼ੇਰ ਆਟਾ ਫਰੈਸ਼ ਬਣਦਾ ਸਾਡੇ ਸ਼ਹਿਰ ਵਿਨਪੈਕ ਦੇ ਬੈਂਕ, ਉਹਦੇ ਵਿੱਚ ਵੱਖ ਵੱਖ ਪ੍ਰੋਡਕਟਸ ਬਣਦੇ ਹਨ। ਪੈਸਟੀਸਾਈਡ ਫਰੀ ਕਣਕ ਤੋਂ ਨਾਲ ਦੀ ਨਾਲ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਾਏ ਜਾਂਦੇ ਇਹ ਪ੍ਰੋਡਕਟ। ਸ਼ੇਰ ਆਟੇ ਦੇ ਤੁਸੀਂ ਖਰੀਦ ਸਕਦੇ ਹੋ ਵੱਖ ਵੱਖ ਸਟੋਰਾਂ ਤੋਂ। ਵੀਕਡ ਦੇ ਉੱਪਰ ਨਗਰ ਕੀਰਤਨ ਸੀਗਾ, ਤੁਸੀਂ ਉੱਥੇ ਪਹੁੰਚੇ, ਹੋਮ ਹੋਮ ਅੱਗੇ ਪਹੁੰਚੇ, ਆਪਣਾ ਸਾਥ ਦਿੱਤਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਰਾਜਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ 770 AM ਡਾਇਲ ਤੇ ਯੁੱਧਵੀਰ ਜਸਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ ਉਸ ਤੋਂ।
The views expressed on the preceding program may not necessarily be those of the owner or management of WTOR radio station.
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशन। अपनी फैमिली और फ्रेंड्स को टूर पे लेके जाइए, नेचर को एक्सप्लोर कीजिए, ब्लू वाटर, ब्यूटीफुल बीच, साथ ही बारबेक्यू भी कर सकते हैं। अपना स्टे बुक कीजिए मेपल लीफ मोटेल गॉडरिक ओंटारियो में। इस ईद काम कम और फैमिली के साथ एंजॉय ज्यादा कीजिए। आज ही कॉन्टैक्ट करें इकबाल जी को ऑन 416-666-5747 पर, 416-666-5747 पर।
ओ माया मेहंदी रोका या ब्याह दा होवे मौका, प्रेसिडेंट कन्वेंशन सेंटर।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
इस रमजान सहरी हो या अफ्तारी, समोसे हो या कबाब, छोले हो, दही बड़े या फ्रूट चाट, रमजान की हर ग्रोसरी मिलेगी आपको रियल कनेडियन सुपर स्टोर में। मजीद मालूमात के लिए लॉग इन करें @realcanadiansuperstore.ca।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जां quicktrucklube.com। QTL, बिकॉज़ वी केयर।
Truck you!
बैंक अल्फला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल फला, रोशन मुस्तकबिल, डिजिटल पाकिस्तान।